ਆਪ ਜੀ ਸਾਰੀ ਸੰਗਤ ਵਡਭਾਗੇ ਹੋ, ਗੁਰਮੁਖ ਪਿਆਰੇ ਹੋ, ਭਾਗਾਂ ਵਾਲੇ ਹਨ ਜੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੱਤਰ ਪਾਵਨ ਕਥਾ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹਨ। ਸੋ ਕੱਲ ਦੀ ਕਥਾ ਵਿਚ ਸੁਣਿਆ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕਲਯੁਗ ਆਇਆ, ਉਹਨੇ ਆਪਣੀ ਸਾਰੀ ਜਿਹੜੀ ਸ਼ਕਤੀ ਸੀ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪ੍ਰੀਖਿਆ ਲੈਣ ਵਾਸਤੇ ਲਾਈ, ਅਤੇ ਜਦੋਂ ਹਾਰ ਗਿਆ ਗੁਰੂ ਨਾਨਕ ਦੇ ਚਰਨਾਂ ਵਿਚ ਫਿਰ ਨਮਸਕਾਰ ਕਰਕੇ ਮੱਥਾ ਟੇਕ ਕੇ ਗੁਰੂ ਕੇ ਚਰਨਾਂ ਚ ਖੜਾ ਹੋਣ ਬੇਨਤੀਆਂ ਕਰਦਾ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਥੋਂ ਕੁਝ ਭੇਟਾ ਲੈ ਲਓ ਤਾਂ ਕਿ ਮੇਰੀ ਕਲਿਆਣ ਹੋ ਜਾਏ, ਮੇਰੇ ਕੋਲ ਕਿਸ ਚੀਜ਼ ਦਾ ਘਾਟਾ ਨਹੀਂ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਜੋ ਭੇਟਾ ਰੱਖਦਾ ਹੈ ਸੁਣੋ ਪ੍ਰੇਮ ਦੇ ਨਾਲ ਜੋ ਉਹਨੇ ਪੇਸ਼ਕਸ਼ ਕੀਤੀ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੱਬੀ ਬਾਣੀ ਰਾਹੀਂ, ਨਿਰੰਕਾਰੀ ਬਾਣੀ ਰਾਹੀਂ ਉਸ ਚੀਜ਼ ਦਾ ਉਹਨੂੰ ਉੱਤਰ ਦਿੱਤਾ ਜੋ ਸ੍ਰੀ ਰਾਗ ਦੇ ਵਿਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਜਿੱਥੋਂ ਰਾਗ ਸ਼ੁਰੂ ਕੀਤਾ, ਸ੍ਰੀ ਰਾਗ ਦਾ ਪਹਿਲੇ ਸ਼ਬਦ ਹੈ। ਇਹ ਕਲਯੁਗ ਦੇ ਨਾਲ ਗੋਸ਼ਟੀ ਹੋਈ ਸਤਿਗੁਰੂ ਨਾਨਕ ਸਾਹਿਬ ਜੀ ਦੀ। ਸੋ ਉਹ ਆਓ ਪ੍ਰੇਮ ਦੇ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਿੱਤਰ ਪਾਵਨ ਬਾਣੀ ਦੁਆਰਾ ਜੋ ਕਲਯੁਗ ਨੂੰ ਸੰਬੋਧਿਤ ਹੋ ਕੇ ਕਹਿ ਰਹੇ ਹਨ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਓਅੰਕਾਰ ਸ਼ਬਦ ਦਾ ਪ੍ਰਕਾਸ਼ਕ ਹੈ ਅਤੇ ਸਤ ਨਾਸ ਤੋਂ ਰਹਿਤ ਹੈ, ਗੋ ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਸੋ ਸ੍ਰੀ ਰਾਗ ਦੇ ਮੁੱਢ ਵਿਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਮੰਗਲ ਰੱਖਿਆ ਹੈ। ਸੋ ਇਹ ਦੇਸ ਕਾਲ ਵਸਤੂ ਪ੍ਰਸ਼ੇਦ ਮੰਗਲ ਹੈ, ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਸੋ ਅੱਗੇ ਸੁਣੋ।
ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰਦੇ ਰਾਗ ਸ੍ਰੀ ਰਾਗ, ਇਹ ਰਾਗ ਹੈ ਜਿਹੜਾ ਸ੍ਰੀ ਰਾਗ, ਇਸ ਦਾ ਨਾਮ ਹੈ। ਸੋ ਪਹਿਲਾ ਰਾਗ ਸ੍ਰੀ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਵਿਚ। ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਘਰ ਪਹਿਲਾ, ਇੱਕ ਤਾਲ ਵਿਚ ਗਾਉਣ ਵਾਲੇ ਰਾਗੀ ਸਿੰਘ ਗਾਉਂਦੇ ਹਨ, ਇੱਕ ਤਾਲ ਦੇ ਵਿਚ ਗਾਉਣ ਵਾਲਾ ਸ਼ਬਦ ਹੈ ਇਹ ਗਾਈਆਂ ਵਾਸਤੇ, ਗਾਉਣ ਵਾਲਿਆਂ ਵਾਸਤੇ, ਇਸ ਕਰਕੇ ਘਰ ਪਹਿਲਾ ਕਿਹਾ ਹੈ।
ਮੋਤੀ ਦਾ ਮੰਦਰ ਊਸਰਾ ਹੈ, ਰਤਨੀ ਤਾਂ ਹੋਏ ਜੜਾ।
ਗੁਰੂ ਨਾਨਕ ਦੇਵ ਜੀ ਨੂੰ ਉਹਨੇ ਪੇਸ਼ਕਸ਼ ਕੀਤੀ, ਸੱਚੇ ਪਾਤਸ਼ਾਹ ਜੀ ਜੇ ਤੁਸੀਂ ਮੈਨੂੰ ਹੁਕਮ ਕਰੋ, ਮੇਰੀ ਕੋਈ ਭੇਟਾ ਕਬੂਲ ਕਰੋ ਤਾਂ ਮੈਂ ਤੁਹਾਡੇ ਵਾਸਤੇ ਬਹੁਤ ਸੁੰਦਰ ਮੰਦਰ ਬਣੇ ਹੋਏ ਨੇ, ਮੋਤੀਆਂ ਨਾਲ ਜੜੇ ਹੋਏ ਨੇ, ਹੀਰਿਆਂ ਨਾਲ ਜੜੇ ਹੋਏ ਨੇ, ਬਹੁਤ ਹੀ ਸੁੰਦਰ ਬਣੇ ਨੇ, ਕਲ ਖੜੇ ਹੋਏ ਹਨ, ਤੇ ਉਹਨਾਂ ਮੰਦਰਾਂ ਚ ਨਿਵਾਸ ਕਰੋ। ਜੇ ਉਥੇ ਨਹੀਂ ਜਾਣਾ ਤਾਂ ਹੁਕਮ ਕਰੋ, ਮੈਂ ਮੰਦਰ ਇੱਥੇ ਵੀ ਲਿਆ ਸਕਦਾ, ਇੱਥੇ ਵੀ ਬਣਾ ਸਕਦਾ, ਮੇਰੇ ਚ ਸ਼ਕਤੀਆਂ ਹਨ, ਆਪ ਜੀ ਦੀਆਂ ਬਖਸ਼ੀਆਂ ਹੋਈਆਂ। ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਲ ਜੁਗਾ ਗੱਲ ਸੁਣ ਲੈ, ਮੋਤੀ ਤਾਂ ਮੰਦਰ ਊਸਰ ਹੈ, ਰਤਨੀ ਤਾਂ ਹੋਵੇ ਜੜਾਓ। ਇਹ ਤਾਂ ਤੂੰ ਕਰ ਦੇਗਾ ਸਭ ਕੁ, ਮੋਤੀਆਂ ਦੇ ਮੰਦਰ ਵੀ ਲਿਆ ਦੇਗਾ, ਹੀਰਿਆਂ ਨਾਲ ਜੜਾਊ ਵੀ ਹੋਣਗੇ, ਕਲ ਚੜੇ ਹੋਣਗੇ, ਬਹੁਤ ਸੋਹਣੇ ਮੰਦਰ ਬਣਾ ਸਕਦਾ ਹੈ।
ਕਸੂਰ ਕੁੰਗੂ ਅਗਰ ਚੰਦਨ ਲੀਪਿਆ ਵੈ ਚਾਓ,
ਬੜੇ ਚਾਓ ਦੇ ਨਾਲ, ਕਸਤੂਰੂ ਨਾਲ, ਕੁੰਗੂ ਦੇ ਕੇਸਰ ਦੇ ਨਾਲ, ਕਸੂਰ ਕੁੰਗੂ ਅਗਰ ਚੰਦਨ ਦੇ ਨਾਲ, ਇਹ ਸੁਗੰਧੀ ਵਾਲੀਆਂ ਚੀਜ਼ਾਂ ਨਾਲ ਚੰਗੀ ਤਰ੍ਹਾਂ ਲਿਪਿਆ ਵੀ ਹੋਏਗਾ, ਛਿੜਕਾਅ ਵੀ ਹੋਏਗਾ, ਇਹ ਸਾਰੀਆਂ ਮਿਲਾ ਕੇ ਉਹਨਾਂ ਨਾਲ ਲਿਪਾਏ ਕਰ ਦੇਗਾ, ਬੜਾ ਸੁੰਦਰ ਬਣਾ ਸਕਦਾ ਹੈ।
ਮਤ ਦੇਖ ਪੂਲਾ ਵੀਸਰਾ, ਤੇਰਾ ਚੇਤਨਾ ਆਵੇ ਨਾਓ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਲ ਜੁਗਾ ਮੈਂ ਇਹੋ ਜਿਹੇ ਮੰਦਰਾਂ ਚ ਬਹਿ ਕੇ ਮਤਾ ਉਹ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਵਾਂ, ਤੇਰਾ ਚੇਤਨਾ ਆਵੇ ਨਾਓ, ਇਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਮੇਰੇ ਉਹ ਚੇਤੇ ਚ ਨਾ ਆਵੇ ਕਿਤੇ, ਫਿਰ ਮੰਦਰਾਂ ਚ ਬਹਿ ਕੇ ਮੈਂ ਆਪਦੇ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਵਾਂ, ਉਹਦੇ ਨਾਮ ਤੋਂ ਦੂਰ ਹੋ ਜਾਵਾਂ, ਮੇਰੇ ਨਾਮ ਉਹ ਚੇਤੇ ਆਵੇ ਹੀ ਨਾ ਕਿਤੇ।
ਹਰ ਬਿਨ ਜੀਓ ਜਲ ਬਲ ਜਾਓ,
ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ, ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਮੈਨੂੰ ਮੋਤੀਆਂ ਦੇ ਮੰਦਰਾਂ ਚ ਆਨੰਦ ਨਹੀਂ ਆਉਣਾ, ਕੁੰਗੂ ਚੰਦਨ ਚ ਸਵਾਦ ਨਹੀਂ ਆਉਣਾ, ਰਸ ਨਹੀਂ ਆਉਣਾ, ਜੇ ਮੈਨੂੰ ਮੇਰਾ ਵਾਹਿਗੁਰੂ ਭੁੱਲ ਗਿਆ। ਜਦੋਂ ਮੈਨੂੰ ਮੇਰਾ ਵਾਹਿਗੁਰੂ ਭੁੱਲ ਜਾਂਦਾ ਨਾ, ਮੇਰਾ ਜੀਵ ਆਤਮਾ ਜਿਹੜੀ ਚਲ ਬਲ ਜਾਂਦੀ ਹੈ, ਤੇ ਮੇਰੇ ਅੰਦਰ ਤੋ ਉਸ ਟਾਈਮ ਜਲਨ ਪੈਦਾ ਹੋ ਜਾਂਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ। ਮੈਂ ਉਹ ਤੋਂ ਬਿਨਾਂ ਰਹਿ ਨਹੀਂ ਸਕਦਾ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਮੈਨੂੰ ਮੋਤੀਆਂ ਦੇ ਮੰਦਰ ਦੀ ਲੋੜ ਨਹੀਂ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਰਸ ਦੀ ਲੋੜ ਹੈ।
ਮੈਂ ਆਪਣਾ ਗੁਰਪੁਰਸ਼ ਦੇਖਿਆ ਅਵਰ ਨਾਹੀਂ ਤਾਉ,
ਕਿਉਂਕਿ ਇਸ ਕਰਕੇ ਮੈਂ ਆਪਣਾ ਗੁਰੂ ਪੁੱਛ ਕੇ ਦੇਖ ਲਿਆ, ਉਹਦੇ ਕੋਲ ਮੈਂ ਪਤਾ ਕਰ ਲਿਆ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਜਗ੍ਹਾ ਨਹੀਂ ਹੈ ਹੋਰ। ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਜਗ੍ਹਾ ਤੇ ਹੋਰ ਸ਼ਾਂਤੀ ਨਹੀਂ ਹੈ। ਮੈਂ ਆਪਣਾ ਗੁਰੂ ਪੁੱਛ ਕੇ ਦੇਖ ਲਿਆ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਜਿਹੜਾ ਮੇਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਗੁਰੂ ਹੈ, ਮੈਂ ਉਹ ਤੋਂ ਪੁੱਛ ਲਿਆ, ਉਹਨੇ ਮੈਨੂੰ ਦੱਸ ਦਿੱਤਾ, ਮੈਨੂੰ ਸੋਝੀ ਹੋ ਗਈ ਹੈ ਕਿ ਮੰਦਰਾਂ ਦੇ ਵਿਚ ਸੁਗੰਧੀਆਂ ਵਿਚ ਕੋਈ ਸਵਾਦ ਨਹੀਂ, ਜਿਹੜਾ ਸਾਰੀਆਂ ਸੁਗੰਧੀਆਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਲੋੜ ਹੈ। ਮੈਨੂੰ ਕਹਿੰਦੇ ਹਨ ਰਹਾਓ ਬਸਰਾਮ ਦੇ ਕੇ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਹੈ,
ਕੁੰਡਲੀਆ ਛੰਦ ਪੁਨ ਕਾਲ ਯੁਗ ਬੋਲਤ ਪਇਓ ਜੇ ਤੁਮ ਲਹੂ ਨਾ ਇਹ।
ਮਹਾਰਾਜ ਸੱਚੇ ਪਾਤਸ਼ਾਹ ਫਿਰ ਕਾਲਜੋਗ ਕਹਿਣ ਲੱਗਿਆ, ਜੇ ਤੁਹਾਨੂੰ ਇਹ ਚੀਜ਼ਾਂ ਮੈਂ ਜਿਹੜੀਆਂ ਪੇਸ਼ ਕੀਤੀਆਂ ਨੇ, ਜੇ ਤੁਹਾਨੂੰ ਇਹ ਨਹੀਂ ਠੀਕ ਲੱਗਦੀਆਂ, ਤੁਹਾਨੂੰ ਨਹੀਂ ਪਸੰਦ ਹਨ, ਤੁਹਾਡੀ ਉਹਨਾਂ ਦੀ ਲੋੜ ਵੀ ਹੈ ਤਾਂ ਹੋਰ ਬੇਨਤੀ ਸੁਣ ਲਓ ਮੇਰੀ। ਹੁਣ
ਦੇਵਾਂਗਣ ਸ਼ੁਭ ਲੀਜੀਏ ਜਿਨਾਤ ਸੁੰਦਰ ਦੇਹ। ਇਹ
ਮਹਾਰਾਜ ਸੱਚੇ ਪਾਤਸ਼ਾਹ ਫਿਰ ਤੁਹਾਡੇ ਵਾਸਤੇ ਮੈਂ ਐਸੀਆਂ ਸੁੰਦਰ ਪਰੀਆਂ ਦੇਵਗਣ ਦੇਵੀਆਂ ਲਿਆ ਦਿੰਦਾ, ਸੁੰਦਰ ਸੁੰਦਰ ਬਹੁਤ ਸੋਹਣੀਆਂ, ਔਰ ਜਿਨ੍ਹਾਂ ਨੂੰ ਵੇਖ ਵੇਖ ਕੇ ਬੜੇ ਸੁੰਦਰਤਾ ਨੂੰ ਵੇਖ ਕੇ ਆਨੰਦ ਆਏਗਾ, ਬਹੁਤ ਹੀ ਸੁੰਦਰ ਸੇਵਾ ਕਰਨ ਵਾਲੀਆਂ ਹੋਣਗੀਆਂ।
ਜਿਨਾਤ ਸੁੰਦਰ ਦੇਹ ਕਰੋ ਰਸ ਰੀਤ ਮਿਹਾਰਾ।
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਉਹਦੀ ਬੜੀ ਸੁੰਦਰ ਦੇਹ ਹੈ, ਔਰ ਉਹਨਾਂ ਸੁੰਦਰਾਂ ਦੇ ਨਾਲ ਆਪਣੇ ਕਾਰੋਬਾਰ ਤੁਸੀਂ ਗ੍ਰਸਤੇ ਵਿਚ ਕਰੋ।
ਸੁੰਦਰ ਜੈ ਪ੍ਰਿਯੰਕ ਲਾਲ ਜੜਤੀ ਜਨ ਚਾਰ।
ਨਾਲ ਦੀ ਨਾਲ ਕਹਿੰਦੇ ਤੁਹਾਨੂੰ ਬੜੇ ਸੋਹਣੇ ਸੁੰਦਰ ਹੀਰੇ ਲਾਲ ਜੜੇ ਹੋਏ ਸੁੰਦਰ ਪਲੰਗ ਵੀ ਲਿਆ ਕੇ ਦੇਵਾਂਗਾ, ਉਹਨਾਂ ਤੇ ਆਰਾਮ ਕਰਨ ਵਾਸਤੇ ਆਰਾਮ ਕਰੋ, ਤੁਹਾਡੀ ਸੇਵਾ ਵਾਸਤੇ ਸੁੰਦਰੀਆਂ ਹੋਣਗੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਮੈਂ ਉਹ ਲਿਆ ਦੇਵਾਂ ਤੁਹਾਡੇ ਵਾਸਤੇ ਜੇ ਹੁਕਮ ਕਰੋ।
ਕਿਤਕ ਕਾਲ ਤਿਨ ਮੈਂ ਰਹੂ ਲੇਹੂ ਭੇਟ ਗੁਣ ਖਾਨ।
ਮਹਾਰਾਜ ਸੱਚੇ ਪਾਤਸ਼ਾਹ ਕੁਦਕ ਸਮਾਂ ਉਹਨਾਂ ਮੰਦਰਾਂ ਚ ਰਹੋ ਤੇ ਮੇਰੀ ਇਹ ਤੁਛ ਜੀ ਭੇਟਾ ਪ੍ਰਮਾਣ ਕਰ ਲੋ। ਮੈਂ ਜਿਹੜੀ ਤੁਹਾਨੂੰ ਇਹ ਭੇਟਾ ਦੇਣ ਲੱਗਿਆ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰਕੇ ਇਹ ਭੇਟਾ ਪ੍ਰਵਾਨ ਕਰ ਲੋ ਤੇ ਮੇਰੇ ਉਹ ਦਿੱਤੇ ਹੋਏ ਮੰਦਰਾਂ ਚੋ ਜਿਹੜੀਆਂ ਉਹ ਸੁੰਦਰ ਇਸਤਰੀਆਂ ਉਹਨਾਂ ਦੇ ਕੋਲ ਮਨ ਨੂੰ ਮੋਹਣ ਵਾਲੀਆਂ ਮੋਹਣੀਆਂ ਉਹਨਾਂ ਦੇ ਕੋਲੋਂ ਸੇਵਾ ਕਰਵਾਓ ਅਤੇ ਉੱਥੇ ਰਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਭੇਟਾ ਪ੍ਰਵਾਨ ਕਰੋ।
ਸੁਣ ਸ੍ਰੀ ਨਾਨਕ ਜੀ ਤਵੈ ਕੀਨੇ ਬਚਨ ਬਖਾਨ।
ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰੱਬੀ ਬਾਣੀ ਦੁਆਰਾ ਉਸ ਨੂੰ ਜਵਾਬ ਦੇ ਰਹੇ ਹਨ, ਇਸ ਗੱਲ ਦਾ ਉੱਤਰ ਦੇ ਰਹੇ ਹਨ। ਸੁਣੋ ਪ੍ਰੇਮ ਦੇ ਨਾਲ ਕੀ ਕਹਿੰਦੇ ਹਨ ਗੁਰੂ ਨਾਨਕ ਸਾਹਿਬ ਜੀ।
ਧਰਤੀ ਦਾ ਹੀਰੇ ਲਾਲ ਜੜਤੀ ਪਲਕ ਲਾਲ ਜੜਾਓ।
ਮਹਾਰਾਜ ਕਹਿਣ ਲੱਗੇ ਤੂੰ ਧਰਤੀ ਦੇ ਹੀਰੇ ਲਾਲ ਜੜਕੇ ਬੜੇ ਸੁੰਦਰ ਫਰਸ਼ ਬਣਾ ਦੇਗਾ, ਹੀਰਿਆਂ ਵਿਚ ਹੀਰਿਆਂ ਦਾ ਫਰਸ਼ ਜੜ ਦੇਗਾ। ਲੋਕੀ ਦੇ ਫਰਜ਼ ਕੋਈ ਇੱਟਾਂ ਦਾ ਲਾਉਂਦਾ, ਕੋਈ ਬਜਰੀ ਦਾ, ਕੋਈ ਪੱਥਰ ਦਾ, ਪਰ ਤੂੰ ਹੀਰੇ ਲਾਲਾਂ ਦਾ ਫਰਸ਼ ਲਾ ਦੇਗਾ। ਠੀਕ ਹੈ, ਧਰਤ ਹੀਰੇ ਲਾਲ ਜੜਤੀ ਲੰਘ ਲਾਲ ਜੜਾਓ, ਪਲੰਘਾਂ ਦੇ ਉੱਤੇ ਵੀ ਜੜਾਓ ਬੜੇ ਸੋਹਣੇ ਲਾਲ ਮੋਤੀ ਪੁਖਰਾਜ ਵਗੈਰਾ ਲਾ ਦੇਵੇਗਾ, ਬੜੇ ਸੁੰਦਰ ਸੋਹਣੇ ਸੋਹਣੇ ਦੇ ਪਲੰਘ ਬਣਾ ਦੇਵੇਗਾ, ਇਹ ਵੀ ਸੋਹਣੇ ਬਣਾ ਸਕਦਾ ਤੂੰ। ਧਰਤ ਹੀਰੇ ਲਾਲ ਜਲਤੀ ਪਲੰਘ ਲਾਲ ਜੜਾਓ, ਇਹ ਸਾਰਾ ਕੁਛ ਕਰ ਸਕਦਾ ਹੈ। ਮਹਾਰਾਜ ਕਹਿੰਦੇ ਹਨ
ਮੋਹਣੀ ਮੁਖ ਮਣੀ ਸੁਹੈ ਕਰੇ ਰੰਗ ਬਜਾਓ।
ਇਹ ਬੜੀ ਸੁੰਦਰ ਮੋਹਣੀਆਂ ਇਸਤਰੀਆਂ ਲਾਵੇਗਾ, ਠੀਕ ਹੈ, ਮਣੀਆਂ ਵਰਗੇ ਉਹਨਾਂ ਦੇ ਵਿਚੋਂ ਦੰਦ ਸੁੰਦਰ ਹੀਰਿਆਂ ਵਰਗੇ ਦਿਸਣਗੇ, ਔਰ ਬੋਲਦਿਆਂ ਦੇ ਮੂੰਹ ਵਿਚੋਂ ਜਣਾ ਫੁੱਲਾਂ ਦੀ ਵਰਖਾ ਹੋਵੇਗੀ। ਇੰਨੀ ਸੁੰਦਰਤਾ ਵਾਲੀਆਂ ਤੂੰ ਲਿਆ ਦੇਵੇਗਾ, ਇਸਤਰੀਆਂ ਕਹਿਣ ਲੱਗੇ ਹਨ
ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੈ ਨਾ।
ਕਰੇ ਰੰਗ ਪਸਾਓ, ਉਹਨਾਂ ਦੇ ਨਾਲ ਮੈਂ ਜਿਹੜੇ ਹਾਵ ਭਾਵ ਦੇ ਰੰਗ ਕਰਨ ਵਾਸਤੇ ਤੂੰ ਕਹਿੰਦੇ ਹੋਣਗੇ ਨਾ, ਕਹਿੰਦੇ ਮਤ ਦੇਖ ਭੂਲਾ ਵਿਸਰੈ, ਮੈਂ ਉਹਨਾਂ ਇਸਤਰੀਆਂ ਨੂੰ ਵੇਖ ਕਰਕੇ, ਮੈਂ ਉਹਨੀ ਸੁੰਦਰਤਾਵਾਂ ਨੂੰ ਵੇਖ ਕਰਕੇ ਮਤਾਂ ਮੈਂ ਮੇਰੇ ਵਾਹਿਗੁਰੂ ਪਰਮੇਸ਼ਰ ਤੋਂ ਮੇਰਾ ਮਨ ਭੁੱਲ ਜਾਏ, ਮੈਨੂੰ ਕਿਤੇ ਚੇਤੇ ਨਾ ਆਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਨੂੰ ਲੋੜ ਨਹੀਂ ਹੈ, ਮੈਨੂੰ ਇਹਨਾਂ ਸਾਰਿਆਂ ਤੋਂ ਰੰਗਾਂ ਤੋਂ ਵੱਡਾ, ਇਹ ਸਾਰੀਆਂ ਸੁੰਦਰਤਾਵਾਂ ਤੋਂ ਵੱਡਾ ਜਿਹੜਾ ਸੁੰਦਰਤਾ ਦਾ ਮਾਲਕ ਹੈ ਨਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ, ਮੈਨੂੰ ਉਹਦੀ ਲੋੜ ਹੈ। ਮਹਾਰਾਜ ਕਹਿੰਦੇ ਹਨ
ਕੁੰਡਲੀਆ ਛੰਦ ਕਲਯੁਗ ਬਹਰੋ ਬੋਲਿਓ ਇਨ ਕੀ ਚਾਹ ਜੇ ਨਾ ਹੈ।
ਮਹਾਰਾਜ ਨੂੰ ਫੇਰ ਕਹਿੰਦਾ ਕਲਯੁਗ ਜੇ ਇਹ ਵੀ ਤੁਹਾਨੂੰ ਠੀਕ ਨਹੀਂ ਲੱਗਦੀਆਂ, ਜੇ ਇਹਨਾਂ ਵਾਸਤੇ ਵੀ ਤੁਹਾਡੀ ਚਾਹਨਾ ਨਹੀਂ ਹੈ।
ਨਵ ਨਿਦਾ ਤੁਮ ਲੀਜੀਏ ਸਿੱਧ ਅਠਾਰਾਂ ਚਾਹੇ।
ਫੇਰ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਨੌ ਨਿੱਧਾਂ ਸਿੱਧੀਆਂ ਦੇ ਦਿੰਦੇ ਆ। ਇਹਨਾਂ ਦੀ ਸ਼ਕਤੀ ਨਾਲ ਜਿੱਥੇ ਮਰਜ਼ੀ ਲੋਕਾਂ ਤੇ ਪ੍ਰਭਾਵ ਬਣਾਓ, ਮੌਜਾਂ ਕਰਿਓ, ਰਿੱਧੀਆਂ ਸਿੱਧੀਆਂ ਦੇ ਦਿੰਦੇ ਆ, ਤੁਹਾਨੂੰ ਨੌ ਨਿੱਧ ਖਜ਼ਾਨੇ ਦੇ ਦਿੰਦੇ ਆ ਦੁਨੀਆਂ ਦੇ, ਇਹ ਤੁਹਾਨੂੰ ਲਿਆ ਕੇ ਦੇ ਦਿੰਦੇ ਹਾਂ।
ਸਿੱਧ 18 ਚਾਹੇ ਗੋਬਿੰਦ ਪ੍ਰਗਟ ਸੋ ਕਾਰਨ,
ਐਸੀਆਂ ਤੁਰ ਤੁਹਾਡੇ ਕੋਲੋਂ ਸਿੱਧੀਆਂ ਰਿੱਧੀਆਂ ਦੇ ਦਿੰਦਾ, ਜੋ ਕਰਨਾ ਚਾਹੋ ਉਹ ਕਰ ਸਕਦੇ ਹੋ, ਗੁਪਤ ਹੋ ਸਕਦੇ ਹੋ, ਪ੍ਰਗਟ ਹੋ ਸਕਦੇ ਹੋ। ਔਰ ਦੁਨੀਆਂ ਦੇ ਖਜ਼ਾਨੇ ਨੌ ਨਿਧੀਆਂ ਦੇ ਦਿੰਦੇ ਆ, ਕਿਉਂਕਿ ਨੌ ਨਿਧੀਆਂ ਦਾ ਮਤਲਬ ਹੈ ਕਿ ਨੌ ਚੀਜ਼ਾਂ ਰਤਨ ਮੰਨੇ ਗਏ ਨੇ ਜਿਹੜੀਆਂ ਵਸਤੂਆਂ ਨੇ। ਇਹ ਜਿਹੜੇ ਨੋਟ ਬਣੇ ਨੇ ਨਾ, ਉਹਨਾਂ ਦੇ ਇਹ ਕੋਪਨ ਨੇ, ਇਹ ਮਾਇਆ ਨਹੀਂ ਹੈ। ਮਾਇਆ ਅਸਲੀ ਤੇ ਰਾਜੇ ਦੇ ਖਜ਼ਾਨੇ ਚ ਪਈ ਹੁੰਦੀ ਹੈ, ਇਹ ਸਾਨੂੰ ਕੋਪਨ ਦਿੰਦੇ ਨੇ। ਉਹ ਜਿੰਨੀ ਕੁ ਮਾਇਆ ਕੋਲ ਹੈ, ਉਹਨੇ ਕੋਪਨ ਨੋਟਾਂ ਦੇ ਰੂਪ ਚ ਆਉਂਦੇ ਨੇ ਸਾਡੇ ਕੋਲੇ। ਇਹ ਨੌ ਨਿਧੀਆਂ ਨੇ, ਕੁਛ ਧਾਤੂ ਨੇ, ਕੁਛ ਪੱਥਰ ਨੇ, ਨੌ ਨੇ ਸਾਰੇ, ਜਿਵੇਂ ਸੋਨਾ ਹੈ, ਚਾਂਦੀ ਹੈ, ਧਾਤੂ ਹੈ, ਔਰ ਇਸੇ ਤਰ੍ਹਾਂ ਹੀ ਫਿਰ ਹੀਰਾ ਹੈ, ਲਾਲ ਹੈ, ਪੰਨਾ ਹੈ, ਜਵਾਹਰ ਹੈ, ਔਰ ਫਿਰ ਨੀਲਮ ਹੈ, ਪੁਖਰਾਜ ਹੈ, ਇਹ ਇਤਿਹਾਦਕ ਹੀਰਾ ਹੈ। ਇਹ ਨੌ ਚੀਜ਼ਾਂ ਮੰਨੀਆਂ ਗਈਆਂ, ਨੌ ਰਤਨ। ਇਹ ਮਾਇਆ ਦੇ ਸਭ ਤੋਂ ਵੱਡੇ ਭੰਡਾਰੇ ਨੌਏ ਨੇ। ਔਰ ਨਿੱਧਾਂ ਉਹਨੂੰ ਕਹਿੰਦੇ ਨੇ ਜਿਹਦੇ ਕੋਲੇ ਨੌਏ ਚੀਜ਼ਾਂ ਬਹੁਤ ਆਤ ਹੋਣ, ਨੌਏ ਪ੍ਰਕਾਰ ਦੀਆਂ ਬੇਅੰਤੀ ਹੋਣ, ਰਾਜੇ ਮਹਾਰਾਜੇ ਕੋਲੇ ਖਜ਼ਾਨੇ ਭਰੇ ਪਏ ਹੋਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਇਹਨਾਂ ਦੀ ਵੀ ਲੋੜ ਨਹੀਂ ਹੈ, ਰਿੱਧੀਆਂ ਸਿੱਧੀਆਂ ਦੀ ਵੀ ਲੋੜ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਸਿੱਧ 18 ਚਾਹੇ ਗੁਪਤ ਪ੍ਰਗਟ ਸੋ ਕਾਰਨ,
ਕਹਿੰਦੇ ਜਿਹੜੀਆਂ 18 ਸਿੱਧਾਂ ਪ੍ਰਗਟ ਗੁਪਤ ਹੋ ਜਾਣਾ, ਇਹ ਜੋ ਦੇਣਾ ਚਾਹੁੰਦਾ ਹੈ ਤੂੰ,
ਜਹ ਚਾਹੋ ਤੈ ਫਿਰੂ ਸੁਖੀ ਤੁਮਕੋ ਹਟਕਾਰ ਨਾ
ਕਹਿਣ ਲੱਗੇ। ਫਿਰ ਕੱਲ ਜੋ ਕਹਿਣ ਲੱਗਿਆ, ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਇੰਨੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਦੇਵਾਂਗਾ, ਤੁਹਾਨੂੰ ਕੋਈ ਕਿਤੇ ਜਾਂਦੇ ਨੂੰ ਹਟਕਾਰ ਨਾ ਰੋਕ ਨਹੀਂ ਸਕੇਗਾ। ਕੋਈ ਜਿੱਥੇ ਮਰਜ਼ੀ ਜਾਇਓ, ਤੁਹਾਨੂੰ ਕੋਈ ਨਹੀਂ ਰੋਕ ਸਕੇਗਾ। ਕਲਯੁਗ ਨੂੰ ਕਲਯੁਗ ਕਹਿਣ ਲੱਗਿਆ, ਪਰ ਕੌਣ ਦੱਸੇ, ਇਹ ਤਾਂ ਦੁਨੀਆਂ ਦਾ ਮਾਲਕ ਗੁਰੂ ਨਾਨਕ, ਇਹਨੂੰ ਕੌਣ ਰੋਕੇਗਾ। ਸੋ ਗੁਰਮੁਖ ਪਿਆਰੋ, ਇਹਨੂੰ ਹਟਕਾਰ ਨਾ ਕਿਤੇ ਨਹੀਂ ਰੁਕ ਸਕਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਕੋਈ ਕਹਿਣ ਲੱਗਾ,
ਸਰਵ ਲੋਕ ਤੁਮ ਤੇ ਡਰੇ ਪੂਜੈ ਪਾਦ ਚਿਤ ਲਾਏ,
ਸਾਰੇ ਲੋਕ ਤੁਹਾਥੋਂ ਡਰਨ ਲੱਗ ਜਾਣਗੇ ਸ਼ਕਤੀਆਂ ਤੋਂ, ਤੇ ਡਰਦੇ ਹੋਏ ਲੋਕ ਫਿਰ ਤੁਹਾਡੀ ਪੂਜਾ ਬੜੇ ਪ੍ਰੇਮ ਨਾਲ ਕਰਨਗੇ। ਕਿਉਂ ਲੋਕ ਕਲਯੁਗ ਨੂੰ ਪਤਾ ਵੀ ਪੂਜਾ ਡਰਦੇ ਹੀ ਕਰਦੇ ਨੇ, ਮੈਂ ਪਰਸੋਂ ਬੇਨਤੀ ਕੀਤੀ ਪੂਜਾ ਸ਼ਿਵਜੀ ਦੀ, ਬਹੁਤ ਇਹਦੇ ਡਰਦੇ ਕਰਦੇ ਨੇ ਕਿ ਮੌਤ ਦਾ ਦੇਵਤਾ ਜੇ ਸਾਡੇ ਜਾਵੇ ਕਿਤੇ। ਬਹੁਤ ਸ਼ਿਵ 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 ਸ਼ਿਵ, ਸਾਰੇ ਸ਼ਿਵਜੀ ਦੇ ਮੰਦਰ ਗਲੀ ਗਲੀ ਤੇ ਮੋੜ ਮੋੜ ਤੇ ਨੇ, ਵੀ ਬ੍ਰਹਮਾ ਦੀ ਵੀ ਕਰ ਲੋ, ਉਹ ਵੀ ਵਿਚਾਰਾ ਕੁਛ ਹੋਣਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਲੋਕ ਡਰਦੇ ਪੂਜਾ ਕਰਦੇ ਨੇ, ਔਰ ਬਹੁਤ ਸਾਰੇ ਮਾਫ ਕਰਨਾ ਗੁਰੂ ਘਰ ਵੀ ਡਰਦੇ ਆਉਂਦੇ ਨੇ, ਬਿਮਾਰੀਆਂ ਤੋਂ ਬੱਚੇ ਰਹਾਂਗੇ, ਕੋਈ ਪ੍ਰਾਪਤੀ ਹੋ ਜਾਏਗੀ। ਪ੍ਰੇਮ ਨਾਲ ਆਉਣ ਵਾਲੇ ਬਹੁਤ ਥੋੜੇ ਹੁੰਦੇ ਨੇ, ਡਰ ਨਾਲ ਬਹੁਤੇ ਆਉਂਦੇ ਨੇ। ਜੇ ਕਿਤੇ ਦੁੱਖ ਨਾ ਪੈਦਾ ਕਰਦਾ ਵਾਹਿਗੁਰੂ ਪਰਮੇਸ਼ਰ, ਮੇਰਾ ਖਿਆਲ ਹੈ ਸਾਰੇ ਮੰਦਰ ਗੁਰਦੁਆਰੇ ਖਾਲੀ ਪੈ ਰਹਿੰਦੇ। ਤੇਰੇ ਗੁਰੂ ਨੇ ਆਪੇ ਹੀ ਇਹੋ ਜਿਹਾ ਕੰਮ ਕਰਿਆ, ਚੰਗਾ ਭਾਈ ਇਉਂ ਨੀ ਤੇ ਹੁਣ ਠੀਕ ਆ ਜਾਓ, ਕਿਸੇ ਲੋੜ ਤਾਂ ਆਓ ਗੁਰੂ ਕੇ ਚਰਨਾਂ ਵਿਚ। ਸੋ ਇਸ ਕਰਕੇ ਕਹਿੰਦੇ ਡਰਦੇ ਫਿਰ ਸਾਰੇ ਤੁਹਾਡੀ ਪੂਜਾ ਕਰਨਗੇ। ਕੱਲ ਜੋ ਕਹਿਣ ਲੱਗਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ,
ਸਰਵ ਲੋਕ ਤੁਮ ਤੇ ਡਰੇ ਪੂਜੈ ਪਾਦ ਚਿਤ ਲਾਏ,
ਚਰਨਾਂ ਨੂੰ ਡਰਦੇ ਹੋਏ ਤੁਹਾਡੇ ਚਰਨਾਂ ਨੂੰ ਚਿਤ ਲਾ ਕੇ ਪੂਜਣਗੇ, ਚਿਤ ਲਾ ਕੇ, ਕਿਉਂਕਿ ਡਰਦੇ ਦਾ ਚਿਤ ਬਹੁਤਾ ਲੱਗਦਾ। ਇਸੇ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਮ ਜਪਣਾ ਨਾ ਡਰ ਪੈਦਾ ਕਰੋ ਪਹਿਲਾਂ ਡਰ, ਜੇ ਅੰਦਰ ਡਰ ਨਹੀਂ ਪੈਦਾ ਹੋਇਆ ਨਾਮ ਜਪੇ ਨਹੀਂ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਦੇਖਣ ਦੀ ਵਸਤੂ ਨੂੰ ਦੇਖ ਕੇ ਨਹੀਂ ਜਪਿਆ ਜਾਂਦਾ ਹੈ, ਉਹਦੇ ਡਰ ਨਾਲ ਜਪਿਆ ਜਾਂਦਾ ਹੈ। ਸੋ ਇਸ ਕਰਕੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਤੋਂ ਵੱਡਾ ਡਰ ਕਿਸ ਦਾ ਹੈ, ਸਭ ਤੋਂ ਵੱਡਾ ਡਰ ਹੈ ਮੌਤ ਦਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਛੱਡ ਜਿਹੜੀ ਹੋਰ ਬਾਕੀ ਗੱਲ, ਕਿ ਤੈਨੂੰ ਹੋਰ ਪ੍ਰਾਪਤੀ ਜਿਹੜੀ ਹੋਣੀ ਹੈ ਉਹਦੀ ਗੱਲ ਛੱਡ ਦੇ, ਪਹਿਲਾਂ ਆਪਣਾ ਮਰਨ ਨੂੰ ਯਾਦ ਕਰ ਲੈ, ਫਿਰ ਤੂੰ ਮੇਰੇ ਕੋਲ ਆ ਜਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ, ਮੇਰੇ ਕੋਲੇ ਫੇਰ ਆ। ਤੂੰ ਕਹਿ ਲੱਗੇ ਮਰਨ ਦਾ ਡਰ ਪੈਦਾ ਕਰਕੇ, ਤਾਂ ਤੇਰਾ ਚਿੱਤ ਲੱਗੇਗਾ ਨੀ, ਚਿੱਤ ਲੱਗਣਾ ਨੀ। ਇਹ ਵੀ ਕਹਿੰਦੇ ਹੁਣ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਡਰਦੇ ਤੁਹਾਨੂੰ ਚਿੱਤ ਲਾ ਕੇ ਪੂਜਣਗੇ। ਫਿਰ
ਹੇਠ ਲਿਹੋ ਮਮ ਦਿਸ਼ਾ ਤੇ ਸੁਣ ਬੋਲੇ ਗਤ ਦਾਏ,
ਜਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬੋਲੇ ਨੇ, ਜਦੋਂ ਇਹ ਭੇਟਾ ਦੇਣ ਨੂੰ ਕਿਹਾ ਉਸਨੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦਿੰਦੇ ਹਨ,
ਸਿੱਧ ਹੋਵਾਂ ਸਿੱਧ ਲਾਈ ਰਿੱਧ ਅੱਖਾਂ ਆਓ,
ਕਹਿੰਦਾ ਤੂੰ ਜਿਹੜੀਆਂ ਸਿੱਧਾਂ ਦੇਣਾ, ਸਿੱਧ ਅੱਖਾਂ ਸਿੱਧ ਲਾਈ, ਮੈਨੂੰ ਸਿੱਧੀਆਂ ਲਾਗਣ ਆ ਜਾਣ, ਮੇਰੇ ਕੋਲ ਸਿੱਧੀਆਂ ਆ ਜਾਣ, ਸਿੱਧੀਆਂ ਆ ਜਾਣ ਸ਼ਕਤੀਆਂ। ਜਿਹੜੇ ਜੋਗੀ ਲੋਕ ਪੈਦਾ ਕਰਦੇ ਨੇ ਉਹ ਇਹਨਾਂ ਚ ਖੜ ਜਾਂਦੇ ਨੇ, ਸਿੱਧੀ ਬਹੁਤ ਵੱਡੀ ਮੰਨ ਲਈ, ਰਿੱਧੀ ਬੜੀ ਮੰਨ ਲਈ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਰਿੱਧ ਸਿੱਧ ਕਿਸ਼ਮ ਦੀਆਂ ਨਾਮ ਕੀ ਦਾਸੀ ਹੈ, ਇਹ ਤਾਂ ਸਾਰੀਆਂ। ਸੋ ਰਿੱਧ ਸਿੱਧ ਨਾਮ ਕੀ ਦਾਸੀ, ਕਹਿਣ ਲੱਗੇ ਮੈਂ ਸਿੱਧਾਂ ਨੂੰ ਲਾ ਲਵਾਂ ਆਪਣੇ ਨਾਲ, ਰਿੱਧੀਆਂ ਲਾ ਲਵਾਂ ਨਾਲ, ਆਪਣੇ ਸ਼ਕਤੀਆਂ ਲੈ ਲਵਾਂ ਆਪਣੇ ਨਾਲ, ਦੁਨੀਆਂ ਮੇਰਾ ਭਾਉ ਮੰਨਣ ਲੱਗ ਜਾਏ, ਡਰ ਮੰਨਣ ਲੱਗ ਜਾਏ। ਮਹਾਰਾਜ ਕਹਿੰਦੇ ਹਨ,
ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੈ ਭਾਉ।
ਮੈਂ ਕਦੇ ਆਪਣੀ ਮਰਜ਼ੀ ਨਾਲ ਗੁਪਤ ਹੋ ਜਾ ਬੈਠਾ ਬੈਠਾ, ਕਦੇ ਪ੍ਰਗਟ ਹੋ ਜਾ ਲੋਕ ਰਾਖੈ ਭਾਉ। ਲੋਕ ਬੜਾ ਪ੍ਰੇਮ ਕਰਨ ਡਰਦੇ, ਫਿਰ ਬੜਾ ਸ਼ਕਤੀ ਦਾ ਮਾਲਕ ਹੈ, ਹੁਣੇ ਬੈਠਾ ਸੀ, ਹੁਣੇ ਸ਼ੁਭ ਮੰਤਰ ਹੋ ਗਿਆ, ਹੁਣੇ ਫਿਰ ਪ੍ਰਗਟ ਹੋ ਗਿਆ, ਤੇ ਲੋਕ ਤਾਂ ਡਰ ਨਹੀਂ ਹੈ। ਫਿਰ ਇਹੋ ਜਿਹੀ ਗੱਲਾਂ ਦੇਖ ਕਰਕੇ ਫਿਰ ਡਰਦੇ ਮਾਰੇ ਸਾਰੇ ਲੋਕ ਭਾਉ ਭੈ ਕਰਨਗੇ ਤੇ ਪ੍ਰੇਮ ਵੀ ਕਰਨਗੇ।
ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨ ਆਵੈ ਨਾ।
ਮਹਾਰਾਜ ਕਹਿੰਦੇ ਭਾਈ ਕਿਤੇ ਮਤਾਂ ਦੇਖ ਕੇ ਭੁੱਲ ਜਾਵਾਂ ਮੈਂ ਚੇਤੇ ਚ, ਮੇਰਾ ਵਾਹਿਗੁਰੂ ਮੇਰਾ ਪਿਆਰਾ ਭੁੱਲ ਜਾ, ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਸੁੱਖਾਂ ਚ ਪੈ ਜਾਵਾਂ, ਆਪਣੇ ਹੰਕਾਰ ਵੱਧ ਜਾਏਗਾ ਬਹੁਤੀਆਂ ਰਿੱਧੀਆਂ ਸਿੱਧੀਆਂ ਨਾਲ, ਕਿਤੇ ਮੈਂ ਇਹਨਾਂ ਚੁੱਝ ਕੇ ਰਹਿ ਜਾਵਾਂ ਤੇ ਮੈਂ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਨਾ ਰੱਖਾਂ, ਮੈਨੂੰ ਇਹਨਾਂ ਦੀ ਲੋੜ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਕੁੰਡਲੀਆ ਸੰਤ ਕਲਯੁਗ ਬਚਨਾ ਪੁਨ ਪਨੇ ਜਗ ਪਾਤਸ਼ਾਹੀ ਲਿਓ।
ਕਲਯੁਗ ਫਿਰ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੇ ਇਹ ਵੀ ਨਹੀਂ ਚਾਹੀਦੀ, ਹੁਣ ਇੱਕ ਚੀਜ਼ ਹੋਰ ਲੈ ਲਓ, ਕਿਤੇ ਤਾਂ ਠੀਕ ਆਓ ਨਾ। ਕਹਿਣ ਲੱਗੇ ਦੱਸ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੀ ਸਾਰੇ ਜਗਤ ਦੀ ਪਾਤਸ਼ਾਹੀ ਦੇ ਦਿੰਦੇ ਆ ਤੁਹਾਨੂੰ, ਮਹਾਰਾਜਾ ਸ਼ਾਹਿਨ ਸ਼ਾਹ ਬਣਾ ਦਿੰਦੇ ਆ ਸਾਰੀ ਦੁਨੀਆਂ ਦਾ, ਐਡੀ ਵੱਡੀ ਪਾਤਸ਼ਾਹੀ ਬਖਸ਼ ਦਿੰਦੇ ਹਾਂ।
ਹੁਕਮ ਕਰੋ ਔਰ ਭਾਵ ਤੇ ਚਰਨ ਤਖਤ ਪਰ ਦੇਹੋ।
ਕਹਿਣ ਲੱਗੇ ਮਨ ਪਾਉਂਦੇ ਹੁਕਮ ਕਰਿਓ, ਕਿਉਂਕਿ ਬਾਦਸ਼ਾਹ ਦੀ ਬੜੀ ਸ਼ਕਤੀ ਹੈ, ਹੁਕਮ ਚੱਲਦੇ ਨੇ, ਰਾਜ ਸ਼ਕਤੀ ਹੁੰਦੀ ਹੈ ਬਹੁਤ ਵੱਡੀ, ਇੱਕ ਤੱਕ ਸ਼ਕਤੀ, ਉਹਦੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ। ਕਹਿੰਦੇ ਮਨ ਪਾਉਂਦੇ ਹੁਕਮ ਚਲਾਇਆ ਕਰੋ, ਦੁਨੀਆਂ ਤੇ ਲੋਕ ਡਰਦੇ ਤੁਹਾਡੇ ਚਰਨਾਂ ਤੇ ਆ ਕੇ ਪੈਣਗੇ, ਹੁਕਮ ਮੰਨਣਗੇ, ਰਾਜੇ ਮਹਾਰਾਜੇ ਤੁਹਾਡੀ ਸ਼ਰਨ ਚ ਖੜੇ ਹੋਣਗੇ, ਉਹ ਪਾਤਸ਼ਾਹੀ ਤੁਹਾਨੂੰ ਦੇ ਦਿੰਦਾ।
ਚਰਨ ਤਖਤ ਪਰ ਦੇਹੁ ਜਗਤ ਮਾਨੈ ਸਭ ਆਨਾ।
ਆ ਕਰਕੇ ਸਾਰੇ ਡਰਦੇ ਹੋਏ ਸਾਰਾ ਸੰਸਾਰ ਤੁਹਾਡੇ ਚਰਨਾਂ ਤੇ ਆ ਕੇ ਨਮਸਕਾਰਾਂ ਕਰੇ, ਤੁਹਾਨੂੰ ਨਮਸਕਾਰਾਂ ਕਰਨ, ਰਾਜੇ ਮਹਾਰਾਜੇ ਵੀ ਕਰਨ, ਆ ਕਰਕੇ ਵੱਡੇ ਵੱਡੇ ਲੋਕ ਆ ਕੇ ਤੁਹਾਡੇ ਚਰਨਾਂ ਤੇ ਮੱਥੇ ਟੇਕਣ, ਤੁਹਾਨੂੰ ਉਹ ਪਾਤਸ਼ਾਹੀ ਦੇ ਦਿੰਦੇ ਹਾਂ।
ਸੈਨਾ ਸੰਘ ਅਨੰਤ ਕਰੂ ਪ੍ਰਤਾਪ ਮਹਾਨਾ।
ਬਹੁਤ ਸਾਰੀ ਫੌਜ ਤੁਹਾਨੂੰ ਨਾਲ ਦੇ ਦਿੰਦੇ ਹਾਂ, ਔਰ ਤੁਹਾਡਾ ਬਹੁਤ ਸਾਰੀ ਫੌਜ ਦੇ ਨਾਲ ਬੜਾ ਤੇਜ ਪ੍ਰਤਾਪ ਵੱਧ ਜਾਏਗਾ, ਦੁਨੀਆਂ ਦੇਖ ਕੇ ਅਸਤ ਅਸਤ ਕਰੇਗੀ, ਇੰਨੀ ਸ਼ਕਤੀ ਦੇ ਮਾਲਕ ਬਣਾ ਦਿੰਦੇ ਆ ਤੁਹਾਨੂੰ। ਕੱਲ ਜੋ ਕਹਿਣ ਲੱਗਾ,
ਲਿਹੋ ਉਪਾਇਨ ਇਹ ਅਵੈ ਕਰੋ ਕਿਰਤਾਰਥ ਨਾਥ।
ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਗੁਰੂ ਗਰੀਬ ਨਿਵਾਸ ਜੀ, ਇਹ ਪੇਟਾ ਮੇਰੀ ਲੈ ਕਰਕੇ ਮੈਨੂੰ ਸਫਲਾ ਕਰੋ, ਕਿਰਤਾਰਥ ਕਰੋ, ਤਾਂ ਕਿ ਮੈਨੂੰ ਤਸੱਲੀ ਆ ਜਾਏ ਕਿ ਤੁਸੀਂ ਮੇਰੀ ਭੇਟਾ ਕਬੂਲ ਕਰ ਲਈ, ਮੇਰਾ ਵੀ ਕਲਿਆਣ ਹੋ ਜਾਏਗਾ, ਮੈਂ ਵੀ ਤੁਹਾਡੇ ਚਰਨਾਂ ਦੇ ਕਲਿਆਣ ਕਰਾਉਣ ਵਾਸਤੇ ਆਇਆ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ, ਦਇਆ ਕਰੋ। ਹੁਣ
ਸ਼ਬਦ ਭੋਗ ਪੌੜੀ ਕਹੀ ਗੁਰ ਕਲਯੁਗ ਕੇ ਸਾਥ।
ਇਹ ਚਾਰ ਚਰਨ ਦਾ ਸ਼ਬਦ ਸੀ, ਇਹ ਪੌੜੀ ਫਿਰ ਜਿਹੜੀ ਪੂਰੀ ਕਰਕੇ ਇਹ ਸ਼ਬਦ ਦਾ ਪੂਰਾ ਭੋਗ ਪਾਇਆ, ਭਾਵ ਸ਼ਬਦ ਪੂਰਾ ਹੋਇਆ ਇੱਥੇ, ਭਾਈ ਸਾਹਿਬ ਜੀ ਕਹਿੰਦੇ ਹਨ। ਹੁਣ ਇਹ ਸ਼ਬਦ ਜਿਹੜਾ ਅੰਤਲਾ ਸ਼ਬਦ ਹੈ,
ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ।
ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਬਾਦਸ਼ਾਹ ਹੋ ਜਾਵਾਂ, ਲਸਕਰਾਂ ਨੂੰ ਮੇਲ ਇਕੱਠੇ ਕਰ ਲਵਾਂ ਅਤੇ ਤਖਤ ਦੇ ਉੱਤੇ ਬਹਿ ਜਾਵਾਂ ਬਾਦਸ਼ਾਹ ਬਣ ਕੇ।
ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਆਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਹੁਕਮ ਹਾਸਲ ਕਰਕੇ ਬਹਿ ਜਾਵਾਂ, ਕਹਿੰਦੇ ਸਾਰਾ ਬਾਓ ਵਾਂਗੂ ਹੈ, ਕਹਿੰਦੇ ਵਾਹ ਹਵਾ ਦਾ ਬੁੱਲਈ ਹੈ, ਕੁਛ ਵੀ ਨਹੀਂ ਹੈ, ਸਭ ਕੁਛ। ਕਹਿਣ ਲੱਗੇ ਮੈਂ ਸਾਰਾ ਕੁਛ ਇਹ ਕਰਕੇ ਪੈ ਬਹਿ ਜਾਵਾਂ, ਮੈਂ ਤਖ਼ਤ ਤੇ ਬਹਿ ਜਾਵਾਂ, ਬਾਦਸ਼ਾਹ ਬਣ ਜਾਵਾਂ, ਇਹ ਵੀ ਕਹਿੰਦੇ ਕੁਛ ਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ,
ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੈ ਨਾ।
ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਤਾ ਮੈਂ ਐਸੇ ਸੁੱਖਾਂ ਨੂੰ ਦੇਖ ਕੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਵਾਂ, ਤੇਰਾ ਤਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਮੇਰੇ ਚੇਤੇ ਚ ਨਾ ਆਵੇ ਕਿਤੇ, ਮੈਂ ਕਿਤੇ ਮੇਰੇ ਨਾਮ ਤੋਂ ਮੇਰੇ ਵਾਹਿਗੁਰੂ ਤੋਂ ਵਾਂਝਾ ਨਾ ਰਹਿ ਜਾਵਾਂ। ਇਹ ਸ਼ਬਦ ਪੂਰਾ ਕਰਕੇ ਕਲਯੁਗ ਨੂੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉੱਤਰ ਦੇ ਕਰਕੇ ਤੇ ਸੰਤੁਸ਼ਟ ਕਰਕੇ ਭੇਜਿਆ, ਅਤੇ ਇਹ ਸ਼ਬਦ ਦਾ ਬੜਾ ਮਹਾਤਮਾ ਸੰਤ ਮਹਾਂਪੁਰਖ ਸੰਤ ਬਾਬਾ ਗੁਰਬਚਨ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਬਚਨ ਕਰਦੇ ਹੁੰਦੇ ਸੀ, ਕਹਿੰਦੇ ਇਹ ਸ਼ਬਦ ਜੇ 15 ਵਾਰੀ ਰੋਜ਼ ਪੜ੍ਹ ਲਈਏ ਜਿਹੜਾ ਗੁਰਮੁਖ ਪੜ੍ਹੇਗਾ ਉਹ ਤੇ ਕਲਯੁਗ ਦਾ ਪ੍ਰਭਾਵ ਨਹੀਂ ਪਵੇਗਾ, ਉਹਨੂੰ ਕਲਯੁਗ ਕੁਛ ਨਹੀਂ ਕਰ ਸਕਦਾ, ਉਲਟਾ ਸੇਵਕ ਬਣ ਜਾਏਗਾ। ਇਹਦੇ 15 ਪਾਠ ਕਹਿੰਦੇ ਰੋਜ਼ ਕਰੋ। ਸੋ ਜਿੰਨਾ ਇਹ ਸ਼ਬਦ ਆਪਾਂ ਨੇ ਸੁਣਿਆ ਹੈ, ਸੋ ਇਹ ਮਹਾਂਪੁਰਸ਼ ਦੱਸਿਆ ਕਰਦੇ ਸਨ। ਸੋ ਸੁਣੋ ਜੀ ਅੱਗੇ ਕਥਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ।
ਚੌਪਈ ਪੁਨ ਕਾਲ ਬੋਲਿਓ ਹੋਏ ਕਰ ਦੀਨਾ।
ਕਲਯੁਗ ਮੁੜ ਕੇ ਦੀਨ ਨੀਵਾਂ ਮਨ ਕਰਕੇ ਬੋਲਿਆ, ਫਿਰ ਕਹਿਣ ਲੱਗਾ,
ਸੁਣੋ ਗੁਰੂ ਸਭ ਵਿਖੇ ਪ੍ਰਵੀਨਾ।
ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਸੁਣੋ, ਤੁਸੀਂ ਸਾਰੀਆਂ ਵਿਧੀਆਂ ਚ ਬੜੇ ਚਤੁਰ ਹੋ, ਪ੍ਰਵੀਨ ਹੋ, ਪਰਿਪੂਰਨ ਹੋ।
ਮੇਰੇ ਸਮੇਂ ਵਿਖਾ ਅਵਤਾਰਾ,
ਕਹਿਣ ਲੱਗੇ ਮੇਰੇ
ਮੇਰੇ ਸਮੇਂ ਵਿਖਾ ਅਵਤਾਰਾ,
ਮੇਰੇ ਸਮੇਂ ਵਿਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੁਸੀਂ ਅਵਤਾਰ ਧਾਰ ਕੇ ਆਇਓ, ਨਿਰੰਕਾਰ ਰੱਬੀ ਅਵਤਾਰ ਹੋ ਤੁਸੀਂ। ਮੇਰਾ ਸਮਾਂ ਹੈ, ਕਲਯੁਗ ਦਾ ਸਮਾਂ ਹੈ।
ਨਰਨ ਉਦਾਹਰਨ ਕੋ ਤੁਮ ਤਾਰਾ,
ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਮਨੁੱਖਾਂ ਦਾ ਕਲਿਆਣ ਕਰਨ ਵਾਸਤੇ ਹੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰੀ ਰੱਬੀ ਜੋਤ, ਤੂੰ ਇਹ ਦੁਨੀਆਂ ਦਾ ਉਧਾਰ ਕਰਨ ਵਾਸਤੇ ਮੇਰੇ ਸਮੇਂ ਵਿਚ ਆਇਆ, ਦੁਨੀਆਂ ਦੀ ਕਲਿਆਣ ਕਰਨ ਵਾਸਤੇ ਆਇਆ ਹੈ।
ਆ ਮੈਂ ਮਿਲੂ ਆਏ ਪਾਦ ਪਾਸਾ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਅਬ ਮੈਂ ਅਬ ਮਿਲੂ, ਮੈਂ ਵੀ ਤੁਹਾਡੇ ਚਰਨਾਂ ਚ ਆਇਆ, ਤੁਹਾਡੀ ਸੇਵਾ ਚ ਆਇਆ, ਤੁਹਾਡੇ ਚਰਨਾਂ ਚ ਆ ਕੇ ਮੈਂ ਵੀ ਬੇਨਤੀ ਕਰਦਾ ਮਹਾਰਾਜ ਸੱਚੇ ਪਾਤਸ਼ਾਹ, ਜਿੱਥੇ ਤੁਸੀਂ ਬਾਕੀ ਦੁਨੀਆਂ ਦਾ ਕਲਿਆਣ ਕਰਨ ਆਏ ਹੋ ਮੇਰਾ ਵੀ ਕਰੋ, ਮੇਰੇ ਦੀ ਵੀ ਰਹਿਮਤ ਕਰੋ। ਕਹਿਣ ਲੱਗਾ ਹੈ ਕਲਯੁਗ
ਨੀਲ ਅਫਲ ਕਿਉਂ ਕਰ ਸੁਖ ਰਾਸਾ,
ਇਹ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮੇਰਾ ਮਿਲਣਾ ਬੇਫਲ ਕਿਉਂ ਕਰਦੇ ਹੋ, ਕੋਈ ਭੇਟਾ ਲੈਂਦੇ ਨੀ, ਮੇਰਾ ਮਨ ਖੜਦਾ ਨੀ, ਤਸੱਲੀ ਆਉਂਦੀ ਨੀ ਮੈਨੂੰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਤਾਂ ਬਿਰਧ ਐਸਾ ਹੈ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਪਰਿਆ ਰੇ, ਹੁਣ ਮੇਰਾ ਮਨ ਡਾਮਾਡੋਲ ਹੋ ਗਿਆ, ਤੁਸੀਂ ਮੇਰੀ ਕੋਈ ਭੇਟਾ ਮਨਜੂਰ ਨੀ ਕਰਦੇ, ਕਿਤੇ ਮੈਂ ਡੁੱਬੇ ਨਾ ਜਾਵਾਂ, ਮੇਰੇ ਤੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡਾ ਦਰਸ਼ਨ ਨਹੀਂ ਫਲ ਨਾ ਜਾਵੇ ਕੀਤਾ ਹੋਇਆ।
ਕੋਈ ਨਾ ਭੇਟ ਮੋਹੇ ਤਾਂ ਲੈਨੇ,
ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੀ ਕੋਈ ਭੇਟਾ ਮੈਂ ਤੁਹਾਨੂੰ ਬੜੀਆਂ ਆ ਕੇ ਪੇਸ਼ਕਸ਼ ਕੀਤੀ, ਕੋਈ ਵੀ ਮੇਰੀ ਭੇਟਾ ਤੁਸੀਂ ਲੈਣੀ ਨਹੀਂ ਕੀਤੀ ਹੈ।
ਮਾਂ ਮਨਸ਼ਾ ਨਹਿ ਪੂਰਨ ਕੀਨੇ,
ਮੇਰੀ ਜਿਹੜੀ ਮਨਸਾ ਪੂਰੀ ਨੀ ਹੋਈ ਮਹਾਰਾਜ ਸੱਚੇ ਪਾਤਸ਼ਾਹ, ਮੈਂ ਕੁਛ ਦੇਣਾ ਚਾਹੁੰਦਾ, ਕਿਉਂਕਿ ਕਈ ਵਾਰੀ ਮਨੁੱਖ ਦੀ ਕੁਛ ਦੇਣ ਦੀ ਆਸਾ ਵੀ ਹੁੰਦੀ ਹੈ, ਅਸੀਂ ਤਿਆਗ ਦੀ ਸ਼ਰਮ ਮਾਰ ਦਿੰਦੇ ਹਾਂ ਮੈਨੂੰ ਲੈਣਾ ਹੈ, ਉਹ ਦੇ ਕੇ ਵੀ ਖੁਸ਼ ਹੁੰਦਾ, ਕਈ ਵਾਰੀ ਮਨੁੱਖ ਵੀ ਦੇ ਕੇ ਖੁਸ਼ ਹੁੰਦਾ, ਇਸ ਕਰਕੇ ਦੇ ਕੇ ਵੀ ਕਿਤੇ ਖੁਸ਼ੀ ਹੈ, ਕਿਤੇ ਲੈ ਕੇ ਵੀ ਖੁਸ਼ੀ ਹੋਇਆ ਕਰਦੀ ਹੈ, ਸਮਾਂ ਹੁੰਦਾ ਕਦੇ ਦੇਣ ਦਾ ਕਦੇ ਲੈਣ ਦਾ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੁਹਾਨੂੰ ਕੁਛ ਦੇਣਾ ਚਾਹੁੰਦਾ ਸੀ, ਭੇਟਾ ਕਰਨੀ ਚਾਹੁੰਦਾ ਸੀ, ਤੁਸੀਂ ਸਵੀਕਾਰ ਨਹੀਂ ਕੀਤੀਆਂ, ਮੈਨੂੰ ਇਸ ਗੱਲ ਤੋਂ ਚਿੰਤਾ ਮੇਰੇ ਮਨ ਵਿਚ ਹੋਈ ਹੈ ਕਿ ਮੇਰਾ ਉਧਾਰ ਹੋਵੇਗਾ ਕਿ ਨਹੀਂ।
ਜੇ ਤੁਮ ਭੇਟ ਲੈ ਹੋ ਮੋਰੀ,
ਹੇ ਮਹਾਰਾਜ ਜੇ ਮੇਰੀ ਭੇਟਾ ਲੈ ਲਵੋ ਤੁਸੀਂ ਕਿਰਪਾ ਕਰਕੇ,
ਤਾਂ ਜਾਣੋ ਕਿਰਪਾ ਗਈ ਤੋਰੀ,
ਮੈਂ ਤਾਂ ਜਾਣੂਗਾ ਕਿ ਤੁਹਾਡੀ ਕਿਰਪਾ ਮੇਰੇ ਤੇ ਹੋ ਗਈ ਹੈ, ਜੇ ਤੁਸੀਂ ਮੇਰੀ ਭੇਟਾ ਲੈ ਲਓਗੇ ਮੈਨੂੰ ਤਸੱਲੀ ਹੋ ਜਾਏਗੀ ਕਿ ਮੇਰੀ ਭੇਟਾ ਲੈ ਲਈ, ਮੇਰੇ ਤੇ ਕਿਰਪਾ ਹੋ ਜਾਣੀ ਹੈ।
ਨਾ ਤਰ ਹਰਖ ਨਾ ਹੋਏ ਔਰ ਮਾਹੇ,
ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਮਨ ਖੁਸ਼ ਨਹੀਂ ਹੋਵੇਗਾ, ਮੇਰੇ ਮਨ ਚਿੰਤਾ ਬਣੀ ਰਹੇਗੀ ਕਿ ਮੇਰੇ ਸਤਿਗੁਰੂ ਨੇ ਮੈਨੂੰ ਸਵੀਕਾਰ ਨਹੀਂ ਕੀਤਾ ਹੈ।
ਮਨ ਰਾਵਰ ਕੀ ਕਰਨਾ ਚਾਹੇ,
ਮੈਂ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਵਰ ਕਹਿੰਦੇ ਨੇ ਆਪ ਜੀ ਦੀ ਕਰਨਾ ਕਿਰਪਾ, ਮੇਰੇ ਮਨ ਵਿਚ ਚਾਹਨਾ ਹੈ ਕਿ ਤੁਹਾਡੀ ਕਿਰਪਾ ਮੇਰੇ ਤੇ ਹੋ ਜਾਏ, ਤੁਹਾਡੀ ਮਿਹਰ ਹੋ ਜਾਏ ਮੇਰੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ।
ਅਸ ਆਤੁਰ ਸੁਣ ਕੇ ਤੇ ਬੈਨਾ,
ਅਸੀਂ ਆਤੁਰ ਬੜੇ ਦੁੱਖ ਭਰੇ ਬਚਨ ਸੁਣ ਕੇ ਨਾ, ਨਿਮਰਤਾ ਦੇ ਭਰੇ ਬਚਨ ਸੁਣ ਕੇ, ਕਲਯੁਗ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੋਲੇ ਹਨ,
ਕਿਰਪਾ ਧਾਰ ਬੋਲੇ ਗੁਣ ਐਨਾ,
ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਲਯੁਗ ਦੇ ਕਿਰਪਾ ਕਰਨ ਲੱਗੇ ਹਨ ਤੇ ਬੋਲੇ ਹਨ, ਬੋਲਦੇ ਨੇ ਕੀ ਕਹਿੰਦੇ ਹਨ, ਗੁਣਾਂ ਦੇ ਖਜ਼ਾਨੇ ਗੁਰੂ ਜੀ,
ਭੇਟ ਦੇਣ ਕੀ ਚਾਹਾਂ ਜੇ ਤੋਹੀ,
ਮਹਾਰਾਜ ਕਹਿਣ ਲੱਗੇ ਜੇ ਤੇਰੇ ਮਨ ਵਿਚ ਬਹੁਤੀ ਚਾਹ ਹੈ ਨਾ ਮੈਨੂੰ ਭੇਟਾ ਦੇਣੀ ਹੈ ਤੈ, ਤੂੰ ਦੇਣੀ ਚਾਹੁੰਦਾ ਹੈ, ਫਿਰ ਮਹਾਰਾਜ ਕਹਿੰਦੇ ਚੰਗਾ ਫਿਰ ਦੇ, ਕਿਹੜੀ ਭੇਟਾ ਮਹਾਰਾਜ ਮੰਗਦੇ ਹਨ ਸੁਣੋ,
ਇਸ ਪ੍ਰਕਾਰ ਕੀ ਦੀਜੈ ਮੋਹੀ,
ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਮੈਨੂੰ ਇਹ ਭੇਟਾ ਦੇ, ਕਿਹੜੀ ਜੀ,
ਜੇ ਸਿੱਖ ਹੈ ਮੇਰੇ ਹਿਤਕਾਰੀ,
ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਨ ਸਿੱਖਣ ਕੇ ਸੀਸ ਪਰ ਬਾਹਰ ਦੀਏ ਸਤਚਾਰ, ਕਿਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਲਯੁਗ ਜੇ ਤੂੰ ਭੇਟਾ ਦੇਣੀ ਚਾਹੁੰਦਾ ਹੈ ਨਾ, ਦੇਖੋ ਇੱਕੋ ਹੀ ਜੋਤ ਹੈ ਦਸਾਂ ਗੁਰੂਆਂ ਦੀ, ਨਾਲ ਗੱਲ ਮੇਲ ਖਾਂਦੀ ਹੈ। ਇੱਥੇ ਵੀ ਗੁਰੂ ਨਾਨਕ ਸਾਹਿਬ ਨੀ ਕਹਿੰਦਾ ਮੇਰੇ ਸ੍ਰੀ ਚੰਦਰ ਤੇ ਕਿਰਪਾ ਕਰੀ, ਔਰ ਮੇਰੇ ਲਖਮੀ ਦਾਸ ਤੇ ਕਿਰਪਾ ਕਰੀ, ਔਰ ਮੇਰੇ ਪੋਤੇ ਪੜੋਤਿਆਂ ਨੇ ਚੜ੍ਹਦੀ ਕਲਾ ਰੱਖੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਭੇਟਾ ਦੇਣ ਲੱਗੇ ਆ ਜਿੱਥੇ ਮੇਰੇ ਪਿਆਰੇ ਸਿੱਖ ਨੇ ਨਾ, ਮੇਰੇ ਪਿਆਰੇ ਸਿੱਖ ਬਾਣੀ ਪੜਨ ਵਾਲੇ ਨਾਮ ਦੇ ਰਸੀਏ ਗੁਰਮੁਖ ਪਿਆਰੇ, ਕਹਿੰਦੇ ਜਿੱਥੇ ਮੇਰੇ ਸਿੱਖ ਹੋਣਗੇ ਮਹਾਰਾਜ ਕਹਿੰਦੇ ਹਨ,
ਤਿੰਨ ਪਰ ਸੈਨ ਨਾ ਜਾਏ ਤੁਮਾਰੀ,
ਯਾਰ ਜਿਹੜੀ ਤਾਂ ਫੌਜ ਦੱਸੀ ਹੈ ਨਾ ਸਾਰੀ ਝੂਠ ਦਾ ਪਲੰਦਾ ਸਾਰੀ, ਇਹ ਜਿਹੜੀ ਫੌਜ ਇਕੱਠੀ ਕਰੀ ਫਿਰਦਾ, ਕਹਿਣ ਲੱਗਿਆ ਫਿਰ ਜੇ ਤੂੰ ਦੇਣ ਲੱਗਿਆ ਮੈਨੂੰ ਇਹ ਭੇਟਾ ਦੇ ਦੇ, ਮੇਰੇ ਸਿੱਖਾਂ ਦੇ ਕੋਲ ਦੀ ਨਾ ਲੰਘੀ ਕਿਤੇ, میرے سکھا دے نہ اثر پاوے تیری فوج دا کوئی اثر نہ ہو بھی. ایسے گرو نانک دیو جی مہاراج ستے پاتشاہ نے آدھے جنے سارے سریر تے روم نے نا اینے واری گرو نانک دے چرنا سر وڈ وڈ کے بھی دان کر دیے. ستگرو کی دین سے دے نہیں سکتے. اینا شکرانہ کرو اس گرو دا, نہیں ساری پتہ نہیں کہو جی حالت ہوندی ہے کلجگ دے زمانے وچ. بخش لے مہاراج نے کہنے لگے تیری سینا تیری فوج جھوٹ دی فوج جہاں لوبھ موہ ہنکار جہی ساری فوج ہے نا اے میرے سکھا تے چڑھائی کر کے نہ جاوے تیری
نام دان اشنان جی سب
کہنا تے جہے امرت ویلے اٹھ کے نام کرتے نے نام جپتے نے اور دان کرتے نے اشنان کرتے نے. امرت ویلے اشنان کرنا نام جپنا اور دان کرنا جتھا شکت جہے میرے سکھ یہو جی ہون گے نام دان اشنان کرن والے گرمک نام دان اشنان گرمک درگہ پاوے مان. یہ گرمک دیا چار نشانیاں نے کہ نام جپنا دان کرنا اشنان کرنا یہ درگاہ دے وچ مان ستکار ملتا ہے. گرمک جہے میرے ایسے گرمک ہون گے انہوں دے اتنے تیری فوج دا کوئی اثر نہ ہو. مہاراج سچے پاتشاہ جی کہندے ہن
انتے نہیں بلاو کاو ہے
تیری فوج نو کہہ دے جا کے کلجگ تیری فوج نو کہو جڑے میرے سکھ نام دان اشنان کرن والے امرت ویلے جا کے بانی پڑھن والے اور ستگرو مہاراج سچے پاتشاہ دے چرن چ آن والے انہاں کولے تیری فوج نہ جائے کتے. انہاں تو انہاں نو بچا کے رکھی تیری فوج دے کولوں. تو گرمکھ پہ رہے ہوں دیکھنا تے آپاں نے کہ اسی امرت ویلے جاگدے ہاں کہ نہیں. ساڈا امرت ویلا کدوں کو شروع ہوندا ہے؟ گرو صاحب دا امرت ویلا پہر رات رہندے ہے اور ساڈا پہر دن تڑے شروع ہوندا ہے. الٹ گیا امرت ویلا دوجے پاسے چلے گیا الٹا. تو گرمکھ پہ رہے چھ گھنٹے کا فرق پی گیا. تین بجے جاگنا سی جاگدیا نو بجے. حالت ساری یہ ہو گئی. تو پانی پڑھن لگیا پھر جی پڑھنی بھی ہے تو کم جان میل کے پٹنا ہے. سمے سر اٹھنا نہیں سمے سر سونا نہیں کیوں رات نو تو رات نو ٹی وی بابا دیکھی جانے بیٹھے اتے بیٹھا ایک دو بج گئے پھر سو گئے لیکن جاگ نہیں ہوندی ہے. تو اس کر کے مہاراج کہندے جہے گرمکھ پیارے ایسے نام دے رسی امرت ویلے جاگن والے نام جپن والے انہاں کولو تیری فوج نو روک کے رکھے بھائی.
تب شایا نے ورت تین
کو انہاں دے اتے تیری فوج دی شایا نہ پوے جا کے جانا تو کدھرے گل ہے. انہاں دے تیرا پربھاو نہ پوے نہ تیری فوج دا نہ کام دا نہ کروھ دا نہ لوبھ دا نہ موہ دا یہ نہ پی جائے کتے جا کے جڑے اشنان دان کرن والے ہن.
مور بچن میں نسچا جن کو
پھر گرو نانک صاحب جی کہندے جنہ گرسکھاں دا میرے بچن دے وچ نسچا ہوئے گا بھروسہ ہوئے گا. نسچا بھروسہ گرو نانک دے بچن تے کرنا گرمکھ پیارو دکھ وچ بھی سکھ وچ بھی ساڈا گرو گرنتھ صاحب تے نسچا جڑنا چاہیے. اسی نکیاں نکیاں گلاں پیچھے ڈول جانے ہاں وہ چڈ کے گرو نانک دے گھر نو اسی پھر نکے نکے گھر تے پھردے ہاں. بابا کوئی تاگا تبیتے دے دے کوئی شاہ چھپایا ہوگی ہونی ہے کوئی ساڈے واسطے منتر جنترے دے دے پھر انمتیاں کولے بھی انہاں کولے بھی جا کے اسی اتھوں منگنا کردے ہاں. تے گرو کے چرنا دے وچ تے مرنا بھی چنگا ہے گرمکھ پیاریو اور گرو کے چرنا وچ سانو سب کچھ منظور ہونا چاہیے. تے گرو دے چرنا تو بنا کسی کا آسرا ہور لینا جہاں تو گرمکھ پیارے وہ نہیں منظور ہے گرو کا سکھ نہیں. مہاراج کہنے جڑے میرے بچن تے پورن بھروسہ کرن گے
جی تم دینا ہے تو اے دیجے.
مہاراج کہنے جی دینے چاہنا نے وار بار کہنا ہے آ دے دے سانو اے میرے سکھاں واسطے داس دے. دھن گرو نانک دیو جی مہاراج سچے پاتشاہ دیکھو سارے دے کنی کرپا کیتی ہے. مہاراج نے کہندے اے دات سانو دے کے جا کلجگ جی دینی چاہنا ہے.
نم سنگت کو دکھی نہ کیجے.
اوے کلجگ دیکھی کہنا میری سنگت نو دکھی نہ کری کتے میرے سنگت نو جا کے دکھ نہ دئی. گرو نانک صاحب جی مہاراج کہندے کلجگ نو
کلجگ بولیو دوے کر جور.
کلجگ پھر سن کے گلا دوویں ہاتھ جوڑ کے گرو نانک صاحب دے چرنا چ کلجگ بولتا ہے کی کہندے جی سنو.
کہو پربھو تب چرن نے ہو رے.
اے مہاراج سچے پاتشاہ جی میں تہاڈے چرنا دا آسرا لیا تہاڈے چرنا دے درشن کیتے نے اور میں تہاڈے چرنا چ کھڑا ہاں. کہن لگا کلجگ
آئس میں تمری سر تارنے.
اے مہاراج سچے پاتشاہ تسی کہنا جی دینا میں تے چاہنا تسی میں تو کچھ میرے چنگے باغ نے کچھ منگے میں تہاڈی آگیا تہاڈا حکم اپنے سر تے رکھنا میں تہاڈا حکم سر تے رکھ کے سویکار کرنا. مہاراج سچے پاتشاہ جی ਮੈਂ ਤੇ ਬਹੁਤ ਕੁਝ ਦੇਣ ਨੂੰ ਤਿਆਰ ਬੈਠਾ, ਤੁਸੀਂ ਮੰਗੋ ਤੇ ਸਹੀ, ਬਿਨਾ ਮੰਗੇ ਦੇਣ ਨੂੰ ਤਿਆਰ ਬੈਠਾ, ਸਵੀਕਾਰ ਤਾਂ ਕਰੋ ਸਹੀ। ਕਹਿੰਦੇ ਤੁਹਾਡੀ ਆਗਿਆ ਮੈਂ ਆਪਣੇ ਸਿਰ ਤੇ ਧਾਰਨ ਕੀਤੀ ਹੈ।
ਅਸਨੇ ਗਮਤਾ ਮੂਰਨ ਕਰਨੇ,
ਇਹ ਮਹਾਰਾਜ ਸੱਚੇ ਪਾਤਸ਼ਾਹ ਮੈਂ ਮੇਰੇ ਚ ਇੰਨੀ ਸ਼ਕਤੀ ਵੀ ਨੀ ਹੈ ਮੇਰੇ ਚ, ਕਹਿੰਦੇ ਮੈਂ ਮੋੜਾ ਤੁਹਾਡੀ ਗੱਲ ਨੂੰ, ਮੈਂ ਜੇ ਕਹਿ ਵੀ ਦੇ ਮੈਂ ਕਰਨੀ ਨੀ, ਤੂੰ ਸ਼ਕਤੀਸ਼ਾਲੀ ਆਪੇ ਵੀ ਕਰਾ ਲੇਗਾ। ਗੱਲ ਜੋ ਕਹਿੰਦਾ ਮੇਰੀ ਸ਼ਕਤੀ ਉਹ ਨੀ ਹੈ, ਮੇਰੇ ਚ ਸਮਰੱਥਾ ਹੀ ਨੀ ਹੈ, ਮੈਂ ਕੋਈ ਤੁਹਾਡੀ ਸਵੀਕਾਰ ਇਹ ਨੀ ਕਿ ਮੈਂ ਕੋਈ ਤੁਹਾਡੀ ਸਵੀਕਾਰ ਕਰ ਰਿਹਾ, ਕੋਈ ਤੁਹਾਡਾ ਮੈਂ ਤੁਹਾਡਾ ਕੋਈ ਤੁਹਾਡੇ ਕੋਈ ਪੱਖ ਰੱਖ ਰਿਹਾ, ਮੇਰੇ ਚ ਤੁਹਾਡੀ ਆਗਿਆ ਮੋੜਨ ਦੀ ਸ਼ਕਤੀ ਨਹੀਂ ਹੈ। ਜੇ ਮੈਂ ਨਾ ਵੀ ਕਰਾਂ ਤੁਸੀਂ ਸਭ ਕੁਝ ਕਰ ਲਓਗੇ ਆਪੇ ਹੀ, ਮੈਥੋਂ ਬਿਨਾਂ ਵੀ ਕਰ ਲਓਗੇ। ਗੱਲ ਜੋ ਕਹਿਣ ਲੱਗਿਆ ਮੇਰੀ ਸ਼ਕਤੀ ਨਹੀਂ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ।
ਦੋਹਰਾ ਏਕੰਕਾਰ ਆਏ ਸਮੁਝੈ ਸੋਤਮ ਕਹੋ ਸੁਣਾਏ।
ਏਕੰਕਾਰ ਦੇ ਸਰੂਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਮੇਰੇ ਸਤਿਗੁਰੂ ਨਾਨਕ ਸਾਹਿਬ ਜੀ, ਜੇ ਤੁਸੀਂ ਮੈਨੂੰ ਆਗਿਆ ਦਿਓ ਮੈਂ ਕੁਛ ਤੁਹਾਨੂੰ ਗੱਲਾਂ ਸੁਣਾਉਣਾ ਮੇਰੀਆਂ, ਜਿਹੜੇ ਮੇਰੇ ਲੱਛਣ ਹੋਣਗੇ ਕਲਯੁਗ ਦੇ, ਜੇ ਤੁਸੀਂ ਆਗਿਆ ਦੇ ਦਿਓ। ਕਹਿੰਦੇ ਕੁਛ ਸੁਣ ਵੀ ਲਓ ਕਿਉਂਕਿ ਤੁਹਾਡੀਆਂ ਸੰਗਤਾਂ ਗਾਹਾਂ ਲੋਕ ਇਹ ਕਥਾ ਸੁਣਨਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ।
ਬੁੱਧ ਸਭਨ ਵਿਪਰੀਤ ਕਰ ਦੇਹੋ ਕੁਕਰਮ ਚਲਾਏ।
ਮਹਾਰਾਜ ਸੱਚੇ ਪਾਤਸ਼ਾਹ ਸੁਣ ਲਓ, ਮੈਂ ਸਾਰਿਆਂ ਦੀ ਬੁੱਧੀ ਮਾਰ ਦੂੰਗਾ, ਬੁੱਧੀ ਭ੍ਰਿਸ਼ਟ ਕਰ ਦੂੰਗਾ, ਲੋਕਾਂ ਨੂੰ ਕੁਕਰਮਾਂ ਚ ਲਾ ਦੂੰਗਾ, ਚੰਗੇ ਕਰਮਾਂ ਤੋਂ ਹਟਾ ਦੂੰਗਾ, ਮੇਰੇ ਚ ਸ਼ਕਤੀ ਹੈ ਮੈਂ ਕੁਛ ਕਰਕੇ ਦਿਖਾਊਂਗਾ, ਇਹ ਹੋਵੇਗਾ। ਔਰ ਨਾਲ ਨਾਲ ਦੇਖੀ ਵੀ ਚੱਲਿਓ ਆਲਾ ਦੁਆਲਾ ਇਹ ਹੋ ਰਿਹਾ ਕਿ ਨਹੀਂ ਹੋ ਰਿਹਾ, ਨਾਲ ਦੀ ਨਾਲ ਅਧਿਐਨ ਕਰੀ ਚੱਲਿਓ ਕਥਾ ਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦੋਂ ਕਹਿ ਰਹੇ ਨੇ ਗੱਲਾਂ, ਅੱਜ ਤੋਂ 200 ਸਾਲ ਪਹਿਲਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਉਹ ਅੱਜ ਸਾਰੀਆਂ ਹੋ ਰਹੀਆਂ ਸਾਡੇ ਸਾਹਮਣੇ, ਸੁਣ ਲਿਓ ਪ੍ਰੇਮ ਨਾਲ। ਹਾਂਜੀ।
ਚੌਪਈ ਚੋਰੀ ਯਾਰੀ ਨਿੰਦਾ ਕੂਰੰ।
ਕਹਿੰਦੇ ਚੋਰੀ ਕਰਨੀ, ਯਾਰੀ ਕਰਨੀ, ਨਿੰਦਾ ਅਤੇ ਝੂਠ ਜਿਹੜਾ ਹੈ।
ਲੰਪਟ ਲੋਭੀ ਤ੍ਰਿਸ਼ਨਾ ਪੂਰੰ।
ਮੈਂ ਲੰਪਟ ਬਣਾ ਦੂੰਗਾ, ਲੋਭੀ ਬਣਾ ਦੂੰਗਾ, ਤ੍ਰਿਸ਼ਨਾਲੂ ਬਣਾ ਦੂੰਗਾ, ਪੂਰੰ ਬਹੁਤੀ, ਬਹੁਤ ਸਾਰੀ ਚੋਰੀ ਕਰਨ ਦੀ ਇੱਛਾ ਹੋਵੇਗੀ, ਯਾਰੀ ਕਰਨ ਦੀ ਇੱਛਾ ਹੋਵੇਗੀ, ਝੂਠ ਬੋਲੇਗਾ ਬਹੁਤ ਸਾਰਾ, ਔਰ ਲੰਪਟ ਹੋਵੇਗਾ, ਰੂਪ ਲਵਾਏਮਾਨ ਹੋਵੇਗਾ ਦੂਜੇ ਰੂਪਾਂ ਨੂੰ ਵੇਖ ਕਰਕੇ। ਔਰ ਇਸ ਤਰ੍ਹਾਂ ਕਹਿਣ ਲੱਗੇ ਸਾਰੀਆਂ ਚੀਜ਼ਾਂ ਮੈਂ ਇਹ ਪੂਰਨ ਬਹੁਤ ਸਾਰੀਆਂ ਬਹੁਤ ਤਾਜ ਕਰ ਦੂੰਗਾ ਮੈਂ, ਮੇਰੇ ਕਲਯੁਗ ਦਾ ਐਸਾ ਪ੍ਰਭਾਵ ਹੋਏਗਾ।
ਬਾਟ ਪਾਰ ਸੋ ਸੂਰ ਕਹਾਵੇ।
ਕਹਿਣ ਲੱਗੇ ਜਿਹੜੇ ਬਾਟ ਪਾਰ ਹੋਣਗੇ ਨਾ ਠਗਵਾਰੇ ਠੱਗ, ਉਹ ਸੂਰਮੇ ਕਹਾਉਣਗੇ, ਲੋਕ ਕਹਿਣਗੇ ਬੜਾ ਤਕੜਾ ਬੰਦਾ, ਇਹਦਾ ਦਿਨ ਹੀ ਡਾਕਾ ਮਾਰਦਾ ਬੈਂਕ ਦੇ ਵਿੱਚ ਜਾ ਕਰਕੇ, ਕਮਾਲ ਦਾ ਦਿਲ ਹੈ ਇਹਦਾ। ਕਹਿੰਦੇ ਸੂਰਮੇ ਕਹਾਉਣਗੇ, ਲੋਕਾਂ ਦੇ ਘਰਾਂ ਦਿਨੇ ਜਾ ਕਰਕੇ ਜਿਹੜੇ ਐਸੇ ਕਰਮ ਕਰਨਗੇ ਲੋਕ ਨੂੰ ਸੂਰਮਾ ਮੰਨਣਗੇ, ਬੜਾ ਤਕੜਾ ਸ਼ਕਤੀਸ਼ਾਲੀ ਹੈ, ਇਉਂ ਕਹਿਣਗੇ ਬੜਾ ਸੂਰਮਾ ਹੈ। ਬਾਟ ਪਾਰ ਨੂੰ ਜਿਹੜੇ ਇਹੋ ਜਿਹੇ ਠੱਗ ਠਗਵਾੜੇ ਹੋਣਗੇ।
ਕਿਸ਼ਨ ਵੱਡੇ ਆਦਰ ਕੋ ਪਾਵੇ।
ਜਿਹੜੇ ਪੇਸ਼ਨ ਚੁਗਲ ਹੋਣਗੇ ਨਿੰਦਕ, ਉਹਨਾਂ ਨੂੰ ਬੜਾ ਸਤਿਕਾਰ ਮਿਲੇਗਾ, ਉਹਨਾਂ ਨੂੰ ਕੋਈ ਡਰਦੇ ਹੀ ਕਰਨਗੇ ਵੀ ਮੇਰੀ ਚੁਗਲੀ ਇਹਨਾਂ ਕਰੇ ਘੱਟੋ ਘੱਟ ਤਾਂ ਹੀ ਸਤਿਕਾਰ ਕਰ ਲਓ। ਸੋ ਇਸ ਕਰਕੇ ਜਿਹੜੇ ਚੁਗਲ ਹੋਣਗੇ ਨਿੰਦਕ ਹੋਣਗੇ ਬੜਾ ਸਤਿਕਾਰ ਪਾਉਣਗੇ, ਜਿਹੜੇ ਇਹੋ ਜਿਹੀਆਂ ਗੱਲਾਂ ਕਰਨਗੇ ਉਹਨਾਂ ਦਾ ਸਤਿਕਾਰ ਤੁਹਾਡੇ ਸਾਹਮਣੇ ਹੀ ਹੈ ਨਾ। ਅੱਜ ਕਿਸੇ ਗੁਰਸਿੱਖ ਦਾ, ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਦਾ, ਕੀਰਤਨ ਕਰਨ ਵਾਲੇ ਦਾ, ਔਰ ਕਿਸੇ ਦਾ ਕਿੰਨਾ ਕੁ ਸਤਿਕਾਰ ਹੈ। ਆ ਸਤਿਕਾਰ ਕਿਹਦਾ ਹੁੰਦਾ, ਕਰੋੜਾਪਤੀ ਕੌਣ ਹੈ, ਉਹ ਜਿਹੜੇ ਗਿਰੇ ਹੋਏ ਲੋਕ ਨੇ ਸਤਾਰੇ ਬਣੇ ਬੈਠੇ ਨੇ, ਬੰਦੇ ਵੀ ਨਹੀਂ, ਉਹਨਾਂ ਨਾਂ ਹੀ ਸਤਾਰੇ ਰੱਖ ਲਿਆ, ਸਤਾਰੇ ਲਾਣੇ ਸਤਾਰ, ਬਿਗ ਮੈਨ, ਵੱਡੇ ਵੱਡੇ ਮੈਨ ਉਹ ਬਣੇ ਬੈਠੇ ਨੇ। ਮੈਂ ਤੇ ਹੈਰਾਨ ਹੋਇਆ, ਭਾਈ ਜਸਵੀਰ ਸਿੰਘ ਖੰਨਾ ਚੜਾਈ ਕਰ ਗਏ, ਬੜੇ ਬਾਣੀ ਰਤੀਏ, ਨਾਮ ਜਪਣ ਵਾਲੇ, ਗੁਰਮੁਖ ਪਿਆਰੇ, ਆਪਣੇ ਪੰਜਾਬੀ ਚੱਲ ਮੈਂ ਕੈਨੇਡਾ ਸੀ ਉਦੋਂ, ਉਹ ਚੜਾਈ ਕਰ ਗਏ, ਇੱਕ ਨੱਚਣ ਟੱਪਣ ਵਾਲਾ ਉਹਦੀ ਮਰ ਗਿਆ ਸੀ ਉੱਥੇ, ਉਹਦਾ ਨਾਂ ਤੇ ਮੇਰੇ ਹੁਣ ਚੇਤੇ ਨਹੀਂ ਹੈ, ਸ਼ਾਇਦ ਤੁਸੀਂ ਤਾਂ ਜਾਣਦੇ ਹੋਵੋਗੇ, ਚੇਤੇ ਵੀ ਹੈ, ਚਲੋ ਮੈਂ ਲੈਣਾ ਵੀ ਨਹੀਂ ਕਿ ਉਹ ਵੀ ਮਰ ਗਿਆ ਉਹਦਾ ਹੀ। ਔਰ ਭਾਈ ਸਾਹਿਬ ਭਾਈ ਚੜਾਈ ਕਰ ਗਏ ਉਸੇ ਦਿਨ, ਇੱਕੋ ਦਿਨ ਦੀ ਗੱਲ ਹੈ ਜਾਂ ਇੱਕ ਦਿਨ ਦਾ ਫਰਕ ਹੋਣਾ। ਫਿਰ ਜਿੰਨੇ ਚੈਨਲ ਸੀ ਨਾ ਟੀਵੀ ਚੈਨਲ, ਜਿੰਨੇ ਸੀ ਸਾਰੇ ਆਪਣੇ ਪੰਜਾਬੀ ਦੇ, ਮੈਂ ਉਹਨਾਂ ਦੀ ਗੱਲ ਕਰਦਾ, ਅੰਗਰੇਜ਼ੀ ਤਾਂ ਮੈਨੂੰ ਆਉਂਦੀ ਨਹੀਂ ਹੈ, ਉਹਨਾਂ ਚ ਫਿਰ ਜਿਹੜਾ ਕਰ ਗਿਆ ਸੀ ਚੜਾਈ, ਉਹ ਝੂਠ ਬੋਲਣ ਵਾਲਾ, ਗੰਦੇ ਗੀਤ ਗਾਉਣ ਵਾਲਾ, ਨਿਸ਼ਚਿਤ ਟੱਪਣ ਵਾਲਾ, ਸਾਡੀ ਬੁੱਧੀ ਭ੍ਰਿਸ਼ਟ ਕਰਨ ਵਾਲਾ, ਉਹ ਫਿਰ ਵਾਰ ਵਾਰ ਆਵੇ ਉਹਦੀ ਹਿਸਟਰੀ, ਕਦੇ ਉਹਦੀ ਮਾਂ ਨੂੰ ਦਿਖਾਉਣ, ਕਦੇ ਉਹਦੇ ਭਰਾ ਨੂੰ ਦਿਖਾਉਣ, ਕਦੇ ਉਹਦੇ ਗੀਤ ਗਾ ਕੇ ਸੁਣਾਉਣ, ਕਦੇ ਉਹਦਾ ਜੀਵਨ ਦਿਖਾਉਣ, ਇਉਂ ਸੀ ਇਉਂ ਸੀ ਇਉਂ ਸੀ। ਭਾਈ ਜਸਵੀਰ ਸਿੰਘ ਖੰਨੇ ਦੀ ਮਾੜੀ ਜੀ ਖਬਰ ਆਈ, ਮੈਂ ਕਿਹਾ ਦੇਖੋ ਐਡਾ ਵੱਡਾ ਜੀਵਨ ਵਾਲਾ ਗੁਰਸਿੱਖ ਚੜਾਈ ਕਰ ਗਏ, ਉਹਦੀ ਕੋਈ ਗੱਲ ਨੀ ਹੈ ਇੱਥੇ, ਉਹਦੀ ਕੋਈ ਬਾਤ ਨੀ ਹੈ, ਮਾੜੀ ਜੀ ਖਬਰ ਆ ਗਈ ਇੱਕ ਵਾਰੀ, ਫਿਰ ਉਹਦੀ ਜੂਹ ਹਿਸਟਰੀ ਸੁਣਾ ਲੱਗ ਰਹੇ ਜਿਵੇਂ ਕਿਤੇ ਬਹੁਤ ਵੱਡਾ ਕੋਈ ਅਵਤਾਰ ਚੜਾਈ ਕਰ ਗਿਆ ਹੁੰਦਾ। ਹੁਣ ਇਹਦੇ ਨਾਂ ਤੇ ਮੇਲੇ ਲੈ ਜਾਂਦੇ ਅੱਜ ਸਾਲ, ਉਹ ਚੜਾਈ ਕਰ ਗਿਆ, ਦਿਨ ਮਨਾਓ ਮੋਮਬੱਤੀਆਂ ਜਗਾ ਕੇ, ਹੁਣ ਤੋਂ ਐਸਾ ਕਹਿਣ ਲੱਗੇ ਇਹੋ ਜਿਹੇ ਲੋਕ ਆਦਰ ਪਾਉਣਗੇ ਜਿਹੜੇ ਪਿਸਨ ਚੁਗਲੀ ਕਰਨ ਵਾਲੇ ਗੰਦੇ ਮੰਦੇ ਗੀਤ ਗਾਉਣ ਵਾਲੇ ਵਜਾਉਣ ਵਾਲੇ ਉਹਨਾਂ ਦਾ ਬੜਾ ਮਾਣ ਸਤਿਕਾਰ ਹੋਵੇਗਾ, ਬੜਾ ਹੀ ਆਦਰ ਹੋਵੇਗਾ, ਬੜਾ ਸਤਿਕਾਰ ਹੋਏਗਾ।
ਬਹੁ ਬੋਲਤ ਸੇ ਗੁਣੀ ਕਹਾਵੇ,
ਕਹਿੰਦੇ ਗੁਣੀ ਗਿਆਨੀ ਕੌਣ ਕਹਾਵੇਗਾ ਜਿਹੜਾ ਬਹੁਤਾ ਬੜਬੜ ਕਰੇਗਾ ਬੋਲੇਗਾ। ਬੜਾ ਗੁਣੀ ਆਦਮੀ ਹੈ ਜੀ, ਬੜੀਆਂ ਗਿਆਨ ਦੀਆਂ ਗੱਲਾਂ ਕਰੀਆਂ। ਇੱਕ ਤੇ ਮੈਨੂੰ ਕਹੇ ਬੈਠਾ, ਉਹ ਗੱਲਾਂ ਸੁਣਾਏਗਾ, ਗੱਲਾਂ ਸੁਣਾਏਗਾ, ਕਹਿੰਦਾ ਗਿਆਨੀ ਬੜਾ ਹੈ। ਮੈਂ ਗਿਆਨ ਕਿਹੜਾ ਸੀ ਇਹਦੇ ਵਿੱਚ, ਮੈਨੂੰ ਦੱਸੋ। ਬਹੁਤ ਵੱਡਾ ਗਿਆਨ ਸੀ, ਕਿਹਨੂੰ ਨੀ ਪਤਾ ਹੈ। ਗਾਂ ਦੁੱਧ ਦਿੰਦੀ ਹੈ, ਗਾਂ ਬੱਚਾ ਦਿੰਦੀ ਹੈ, ਗਾਂ ਇੱਧਰ ਜਾਂਦੀ ਹੈ, ਮੱਝ ਉੱਧਰ ਆਉਂਦੀ ਹੈ। ਇਹ ਕਿੱਧਰਲਾ ਗਿਆਨ ਹੈ, ਕਿੱਧਰਲੀ ਬ੍ਰਹਮ ਗਿਆਨ ਹੈ। ਤੋ ਗੁਰਮੁਖ ਪਿਆਰਿਓ, ਕੱਪੜੇ ਤੋਂ ਰੂਹ ਤੋਂ ਕੱਪੜਾ ਬਣਦਾ, ਕੱਪੜਾ ਇਹ ਮਹਾਂ ਬੜਾ ਗਿਆਨ ਹੈ। ਤੋ ਇਸ ਕਰਕੇ ਬਹੁਤੀਆਂ ਗੱਲਾਂ ਕਰਨ ਵਾਲੇ ਕਹਿੰਦੇ ਬਹੁਤੇ ਵਿਦਵਾਨ ਕਹਾਉਣਗੇ, ਗਿਆਨੀ ਕਹਾਉਣਗੇ, ਵੀ ਬੜਾ ਸਿਆਣਾ ਬੰਦਾ, ਬਹੁਤੀਆਂ ਗੱਲਾਂ ਕਰਦਾ ਹੈ।
ਸੱਚ ਕਹੇ ਤਿਸ ਸੱਠ ਠਹਿਰਾਵੇ,
ਜਿਹੜਾ ਸੱਚ ਬੋਲੂਗਾ ਉਹਨੂੰ ਕਹਿਣਗੇ ਮੂਰਖ ਹੈ, ਇਹਨੂੰ ਅਕਲ ਨਹੀਂ ਹੈ, ਇਹਨੂੰ ਸਮਝ ਨਹੀਂ ਹੈ, ਕਿਉਂਕਿ ਸੱਚ ਨਹੀਂ ਸੁਣਨਗੇ। ਸੱਚ ਕਹਿਣ ਵਾਲੇ ਨੂੰ ਮੂਰਖ ਕਹਿਣਗੇ, ਸੱਠ ਕਹਿਣਗੇ, ਬੇਅਕਲ ਕਹਿਣਗੇ, ਪਾਗਲ ਕਹਿਣਗੇ। ਔਰ ਮੈਂ ਇਹ ਵੀ ਬੇਨਤੀ ਕਰਾਂ, ਸੱਚ ਕਹਿਣ ਤੋਂ ਪਹਿਲੀ ਰੋਕਣਗੇ ਵੀ, ਦੇਖੀਏ ਨਾ ਕਹੀ, ਇਹ ਨਾ ਕਹੀ ਹੈ ਤੇ ਸੱਚ। ਮੈਨੂੰ ਵੀ ਕਿਹਾ ਪਰਸੋਂ ਟੀਵੀ ਤੇ, ਕਹਿੰਦੇ ਇਹ ਨਾ ਕਹਿ ਦੀ ਕਿਤੇ। ਮੈਂ ਕਿਉਂ ਡਰ ਲੱਗਦਾ, ਸੱਚਾਈ ਦਾ ਕੀ ਖਰਚੇ ਕਹਿਣ ਦਾ। ਤੋ ਗੁਰਮੁਖ ਪਿਆਰੋ, ਬਹੁਤ ਸਾਰੇ ਕਿਉਂ ਸਾਨੂੰ ਇਹ ਘਟਾਉਣ ਵਾਸਤੇ ਪਹਿਲੇ ਕਹਿਣਗੇ ਇਹ ਨਾ ਕਹੀ ਹੈ ਤਾਂ ਸੱਚ, ਫਿਰ ਨਾ ਇਹ ਕਹੀ ਠੀਕ ਹੈ। ਤੇ ਸੱਚ ਕਹਿਣ ਵਾਲੇ ਆਪਣੇ ਆਪ ਨੂੰ ਮੂਰਖ ਕਹਾਉਣਗੇ, ਕਹਿਣ ਲੱਗੇ ਹਨ
ਗੁਣੀਅਨ ਕੇਰ ਨਿਰਾਦਰ ਹੋ।
ਹਾਂ, ਇਹ ਗੱਲਾਂ ਹੋਈ, ਗੁਣੀਅਨ ਕੇਰ ਨਿਰਾਦਰ ਹੋ। ਜਿਹੜੇ ਗੁਣਵਾਨ ਨੇ, ਗੁਣਵਾਨ ਗੁਰਮੁਖ ਪਿਆਰੇ ਨਿਰਾਦਰ ਉਹਨਾਂ ਦਾ ਹੋਊਗਾ। ਅੱਜ ਅਖਬਾਰਾਂ ਚ ਕਿਹਦੀ ਗੱਲ ਪੜ੍ਹਦੇ ਹੋ, ਅਖਬਾਰ ਪੜ੍ਹ ਲਓ। ਫਲਾਣੇ ਥਾਂ ਸੰਤ ਭੁੱਕੀ ਵੇਚਦਾ ਸੀ, ਫਲਾਣਾ ਸੰਤ ਤੇ ਸ਼ਰਾਬ ਪੀਂਦਾ ਫੜਿਆ ਗਿਆ, ਫਲਾਣਾ ਬਲਾਤਕਾਰੀ ਹੈ, ਫਲਾਣੇ ਗ੍ਰੰਥੀ ਨੇ ਇਉਂ ਕਰਤਾ, ਫਲਾਣਾ ਗ੍ਰੰਥੀ ਇਹ ਹੋ ਗਿਆ, ਫਲਾਣੇ ਕਥਾਕਾਰ ਨੇ ਇਹ ਕੁਛ ਕਰਤਾ, ਫਲਾਣੇ ਨੇ ਇਹ ਕਰਤਾ। ਊਲਾ ਜਲੂਲਾ ਲਾ ਕਰਕੇ ਉਹਦੀ ਗੱਲ ਚੱਲਦੀ ਹੈ ਕਿਤੇ। ਕੋਈ ਨੀ ਕਹਿੰਦਾ ਕਿ ਫਲਾਣੇ ਮਹਾਨ ਨੇ ਇਉਂ ਕਰਤਾ, ਫਲਾਣੇ ਪ੍ਰਧਾਨ ਨੇ ਇਉਂ ਕਰਤਾ, ਫਲਾਣੇ ਇਸ ਨੇ ਇਹ ਕਰਤਾ, ਫਲਾਣਾ ਇਹ ਕਰਤਾ, ਕੋਈ ਵੀ ਨੀ ਕਹਿੰਦਾ ਹੈ। ਉਸ ਵਾਰ ਦੇਖਣ ਜਾਂਦੇ ਨੇ, ਕਹਿੰਦੇ ਬੜਾ ਵਧੀਆ ਹੈ, ਕਹਿੰਦੇ ਬਹੁਤ ਚੰਗਾ ਹੈ। ਇੱਕ ਤੇ ਇੱਥੇ ਇੱਕ ਨੇ 9 ਲੱਖ ਰੁਪਇਆ ਦੇ ਕੇ ਉਸਨੂੰ ਗਾਉਣ ਵਾਸਤੇ ਬੁਲਾਇਆ, ਕਹਿੰਦੇ ਬੜਾ ਇਹ ਵੀ ਬੜਾ ਮਹਾਂਪੁਰਸ਼ ਹੈ, ਮੈਨੂੰ ਉਹ ਕਹੇ ਜੀ। ਮੈਂ ਕਿਉਂ ਕਹਿਣ ਲੱਗਾ ਨੀ, ਇਹ ਚੰਗੇ ਕੰਮਾਂ ਦੇ ਪੈਸਾ ਲਾਉਂਦੇ, ਮੈਨੂੰ ਦੱਸੇ। ਮੈਂ ਕਿਹਾ ਵਾਹ ਬਾਈ, ਵਾਹ ਜੀ, ਚੰਗਾ ਮਹਾਂਪੁਰਸ਼ ਹੈ। ਔਰ ਬੁਲਾਉਣ ਵਾਲਾ ਵੀ ਸੰਤ ਉਸਨੂੰ, ਜਿਹੜਾ ਅੱਗੇ ਸੰਤ, ਮੈਂ ਕਿਹਾ ਸੰਤ ਸਾਰੀ ਪਿੰਡ ਦੀ ਗੱਲ ਹੈ। ਮੈਂ ਕਿਹਾ ਸੰਤ ਜੀ ਬੜਾ ਸਿਆਣਾ ਤੂੰ ਸੰਤ ਹੈ, ਖੜੇ ਖੜੇ ਪਹਿਲਾਂ ਖੜਿਆ ਰਿਹਾ ਲੋਕਾਂ ਦੇ ਪੈਸੇ ਇਕੱਠੇ ਕਰਨ ਵਾਸਤੇ, ਫਿਰ ਲੋਕਾਂ ਦੀ ਖੁਸ਼ੀ ਵਾਸਤੇ ਉਹ ਬੁਲਾਇਆ। 9 ਲੱਖ ਰੁਪਇਆ ਦੇ ਕੇ 9 ਲੱਖ ਤੂੰ ਕਿਸੇ ਲੜਕੀਆਂ ਦੀ 18 ਦੀ ਸ਼ਾਦੀ ਕਰ ਦਿੰਦਾ, 50-50 ਹਜ਼ਾਰ ਚ ਕਿੰਨਾ ਵੱਡਾ ਪੁੰਨ ਹੁੰਦਾ। ਤੋ ਇਹੋ ਜਿਹੀ ਹਾਲਤ ਹੈ। ਕਹਿਣ ਲੱਗੇ ਭਾਈ, ਜਿਹੜੇ ਗੁਣੀ ਨੇ ਉਹ ਨਿਰਾਦਰ ਪਾਉਣਗੇ, ਉਹਨਾਂ ਦੀ ਬੇਕਦਰੀ ਹੋਏਗੀ, ਨਿਰਾਦਰ ਹੋਏਗਾ ਉਹਨਾਂ ਦੀਆਂ ਗੱਲਾਂ ਕਰਨਗੇ। ਕੋਈ ਕਿਸੇ ਸ਼ਰਾਬੀ ਕਬਾਬੀ ਦੀ ਗੱਲ ਨੀ ਚੱਲਦੀ ਕਿਤੇ, ਕੋਈ ਕਿਸੇ ਬਲਾਤਕਾਰੀ ਦੀ ਗੱਲ ਨੀ ਚੱਲਦੀ ਹੈ। ਤੁਸੀਂ ਜਿੱਥੇ ਗੱਲਾਂ ਚੱਲਦੀਆਂ, ਉਹਨੇ ਇਹ ਕਰਤਾ ਕੁਛ ਹੈ, ਕੁਛ ਨਾਲ ਜੁੜੇ ਜਾ ਰਹੇ। ਜੋ ਇਸ ਕਰਕੇ ਉਹ ਨਿਰਾਦਰ ਹੁੰਦਾ ਹੈ ਉਹਨਾਂ ਦਾ।
ਉਪ ਨਿਕਟ ਬੈਠੇ ਸੱਠ ਜੋ,
ਰਾਜੇ ਦੇ ਕੋਲ ਜਾ ਕੇ ਕਹਿੰਦੇ ਮੂਰਖ ਬੈਠਣਗੇ, ਸਿਆਣੇ ਨੀ ਬੈਠਣਗੇ। ਜਾ ਕੇ ਰਾਜਾ ਮੂਰਖਾਂ ਦੀਆਂ ਗੱਲਾਂ ਸੁਣੇਗਾ, ਮੂਰਖਾਂ ਤੇ ਖੁਸ਼ ਹੋਏਗਾ, ਕਿਉਂਕਿ ਸਿਆਣੇ ਨੇ ਸਿਆਣੀ ਗੱਲ ਕਰਨੀ ਹੈ। ਫਿਰ ਰਾਜੇ ਨੂੰ ਕਿੱਥੇ ਪਾਉਂਦੀ ਹੈ ਸਿਆਣੀ ਗੱਲ? ਰਾਜਾ ਕਹੇਗਾ ਮੈਥੋਂ ਸਿਆਣਾ ਕਿਉਂ ਹੋਵੇ ਕੋਈ? ਇਸ ਕਰਕੇ ਮੂਰਖ ਬਿਠਾ ਕੇ ਦੇਖੇਗਾ, ਰਾਜਿਆਂ ਦੇ ਕੋਲ ਮੂਰਖ ਜਾ ਕੇ ਬੈਠਣਗੇ, ਮੂਰਖ ਰਾਜਿਆਂ ਦੇ ਸਲਾਹਕਾਰ ਹੋਣਗੇ।
ਦੋਹਰਾ ਕਲਮਲ ਆਲੇ ਹੋਏ ਨਰ, ਕਿਰਪਨ ਨਾ ਕਰਹੀ ਦਾਨ।
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਮੇਰੇ ਇਸ ਰਾਜ ਦੇ ਵਿੱਚ ਜਿਹੜੇ ਬੰਦੇ ਨੇ ਕਲਮਲ ਆਲੇ, ਕਹਿੰਦੇ ਇਹ ਕਾਲਖਾਂ ਦੇ ਪਾਪਾਂ ਦੇ ਘਰ ਬਣ ਜਾਣਗੇ, ਔਰ ਪਿਸ਼ਨ ਹੋ ਜਾਣਗੇ, ਕੰਜੂਸ ਹੋ ਜਾਣਗੇ, ਦਾਨ ਨਹੀਂ ਕਰਨਗੇ, ਦਾਨ ਵਾਲੇ ਪਾਸੇ ਪੈਸਾ ਨਹੀਂ ਲਾਉਣਗੇ, ਪਰ ਦੂਜੇ ਪਾਸੇ ਬੜੇ ਬੜੇ ਪੈਸੇ ਲਾਉਣਗੇ। ਕਿਤੇ ਦਾਨ ਵਾਲੇ ਪਾਸੇ ਨਹੀਂ ਪੈਸਾ ਲਾਉਣਾ ਹੈ। ਉਹ ਬਿਨਾਂ ਦਾਨ ਵਾਲਿਆਂ ਨੂੰ ਕਈ ਕਈ ਹਜ਼ਾਰ ਦੇ ਕਰਕੇ ਨਾ ਲੱਖਾਂ ਰੁਪਇਆ ਦੇ ਕੇ ਵੀ ਗੀਤ ਸੁਣਗੇ ਗੰਦੇ ਮੰਦੇ, ਤੇ ਦਾਨ ਵਾਲੇ ਪਾਸੇ ਜੇ ਕਿਤੇ 5-10 ਰੁਪਏ ਬਣ ਵੀ ਗਏ ਕਿਸੇ ਗ੍ਰੰਥੀ ਨੂੰ, ਰਾਗੀ ਨੂੰ, ਉਹਦੀਆਂ ਗਿਣਤੀਆਂ ਮਿਲਤੀਆਂ ਸ਼ੁਰੂ ਹੋ ਜਾਂਦੀਆਂ ਨੇ। ਫਲਾਣੇ ਨੇ ਪਤਾ ਤੈਨੂੰ ਇੰਡੀਆ ਚ ਕੋਠੀ ਪਾ ਲਈ, ਤੇ ਪਾ ਲਈ ਤਾਂ ਲੁੱਟਿਆ ਤਾਂ ਨੀ ਕੁਛ, ਜਾਂ ਤਾਂ ਕੋਈ ਵੀ ਇੱਥੇ ਚੋਰੀ ਕਰਨੀ ਸੀ ਜਗ੍ਹਾ ਤਾਂ ਕੋਠੀ ਪਾਈ ਹੈ। ਤੋ ਗੁਰਮੁਖ ਪਿਆਰਿਓ, ਇਹੋ ਜਿਹੀ ਹਾਲਤ ਹੈ। ਔਰ ਉਹਨਾਂ ਦੀਆਂ ਜਿਹੜਾ ਗੱਲਾਂ ਕਰਨਗੇ, ਤੁਹਾਨੂੰ ਪਤਾ ਫਲਾਣੇ ਕਵਈਏ ਕੋਲੇ 1.5 ਕਰੋੜ ਦੀ ਗੱਡੀ ਹੈ, ਉੱਥੇ ਖੁਸ਼ ਹੁੰਦੇ ਨੇ ਵੀ ਸਾਨੂੰ ਕਿਹੜੇ ਚੜਾਊਗਾ ਕਦੇ ਕਿਤੇ, ਸਾਨੂੰ ਕੋਈ ਹਿੱਸਾ ਮਿਲੇਗਾ ਉਸ ਚੋਂ, ਕਿਉਂਕਿ ਆਦਤ ਬਣ ਗਈ ਕਿ ਮਾੜੇ ਪਾਸੇ ਨੂੰ ਸਰਾਉਣਾ ਹੈ ਔਰ ਚੰਗੇ ਪਾਸੇ ਨੂੰ ਨਿੰਦਣਾ ਹੈ। ਤੇ ਕਹਿਣ ਲੱਗੇ ਇਸ ਤਰ੍ਹਾਂ ਦੇ ਲੋਕ ਕੰਜੂਸ ਹੋ ਜਾਣਗੇ, ਧਨ ਦਾਨ ਕਰੀਓ, ਪੁੱਠੇ ਪਾਸਿਆਂ ਦੇ ਪੈਸੇ ਲਾ ਦੇਣਗੇ ਪਰ ਧਰਮ ਦੀ ਥਾਂ ਤੇ ਪੈਸਾ ਲਾਣ ਕਰੀਓ ਕੰਜੂਸੀ ਕਰਨਗੇ।
ਧਰਮ ਤੇ ਬੇਪ੍ਰੀਤ ਹੋਏ ਪਾਵੇਂ ਕਸ਼ਟ ਨਿਦਾਨ।
ਫਿਰ ਕਹਿਣ ਲੱਗੇ ਇਸ ਕਰਕੇ ਸਾਰੇ ਇਹ ਧਰਮ ਤੋਂ ਇਹ ਸਾਰੇ ਪਲੀਤ ਹੋ ਜਾਣਗੇ, ਬੜੇ ਦੁੱਖ ਪਾਉਣਗੇ, ਧਰਮ ਤੋਂ ਬੇਧਰਮੀ ਹੋ ਜਾਣਗੇ, ਧਰਮ ਕਿਸੇ ਦੇ ਪੱਲੇ ਰਹਿਣਾ ਨਹੀਂ। ਜਿਹੜੇ ਦੇਖਣ ਚ ਵੀ ਧਰਮੀ ਲੱਗਣਗੇ ਨਾ, ਉਹ ਦੇਖਣ ਦੇ ਧਰਮੀ ਲੱਗਣਗੇ, ਉਹ ਦੇਖਣ ਦੇ ਧਰਮੀ ਹੋਣਗੇ ਪਰ ਧਰਮੀ ਨਹੀਂ ਹੋਣਗੇ, ਪਖੰਡ ਹੋਵੇਗਾ ਇਸ ਤਰ੍ਹਾਂ ਦਾ। ਫਿਰ ਇਸ ਕਰਕੇ ਕਹਿਣ ਲੱਗੇ ਇਹੋ ਜਿਹੀ ਹਾਲਤ, ਫਿਰ ਕਸ਼ਟ ਮਹਾਨ, ਬੜੇ ਬੜੇ ਕਸ਼ਟ ਪਾਉਣਗੇ, ਬੜੀਆਂ ਤੋਂ ਦੁੱਖਾਂ ਨੂੰ ਭੋਗਣਾ ਪਵੇਗਾ ਉਹਨਾਂ ਨੂੰ। ਫਿਰ
ਚੌਪਈ ਦਿਜ ਵਿਵਹਾਰੀ ਬਹੁਰ ਕਿਸਾਨਾ,
ਕਹਿਣੇ ਕਹਿੰਦੇ ਦਿਜ ਜਿਹੜੇ ਬ੍ਰਾਹਮਣ ਲੋਕ ਨੇ ਬਿਹਾਰੀ ਵਿਵਹਾਰੀ ਬਣ ਜਾਣਗੇ, ਕਿਸਾਨੀ ਕਰਨਗੇ। ਜਿਹੜੇ ਲੋਕ ਬ੍ਰਾਹਮਣ ਪਣੇ ਨੂੰ ਛੱਡ ਕੇ ਕਿਸਾਨੀ ਕਰਕੇ ਆਪਦਾ ਕਿੱਤਾ ਕਰਨਗੇ, ਕਹਿਣ ਲੱਗੇ ਹਨ
ਜਿਨਕੂ ਆਦਰ ਹੋਏ ਮਹਾਨਾ,
ਉਹਨਾਂ ਦਾ ਆਦਰ ਕਰਨਗੇ। ਬੜਾ ਚੰਗਾ ਵੀ ਬੇਚਾਰਾ, ਇਹ ਤਾਂ ਚੰਗਾ ਆਪਦਾ ਕੰਮ ਕਾਰ ਕਰਕੇ ਖਾਂਦਾ, ਉਹਨਾਂ ਦਾ ਆਦਰ ਸਤਿਕਾਰ ਹੋਏਗਾ।
ਵੇਦ ਪਾਠ ਕੀ ਤੱਤ ਵਿਚਾਰੇ,
ਕਹਿੰਦੇ ਜਿਹੜੇ ਵੇਦ ਪਾਠ ਕੀ ਤੱਤ ਬੇਤੇ ਵਿਦਿਆ ਨੂੰ ਜਾਣਨ ਵਾਲੇ ਹੋਣਗੇ ਨਾ, ਬ੍ਰਹਮ ਵਿਦਿਆ ਨੂੰ ਜਾਣਨ ਵਾਲੇ ਤੱਤ ਬੇਤੇ, ਜਿਹੜੇ ਵੇਦ ਪਾਠ ਕੀ ਗਿਆਨ ਦਾ ਪਾਠ ਕਰਨ ਵਾਲੇ, ਗਿਆਨ ਦੀਆਂ ਗੱਲਾਂ ਕਰਨ ਵਾਲੇ, ਉਹਨਾਂ ਦੀ ਸੁਣੋ ਜੀ।
ਜਿਨ੍ਹਾਂ ਕਹਿਤ ਇਹ ਫਿਰਤ ਖੁਆਰੀ,
ਉਹਨਾਂ ਕਹਿਣਗੇ ਐਵੇਂ ਫਿਰਦੇ ਨੇ, ਪੈਸੇ ਖਤਰ ਆਏ ਨੇ ਇੱਥੇ, ਹੋਰ ਕੀ ਕਰਨ ਆਏ ਨੇ। ਦੱਸੋ ਗੁਰਮੁਖੀ ਪਿਆਰਾ ਸਾਡਾ ਇਹ ਹੁੰਦੀ ਹੈ, ਪਹਿਲੇ ਹੀ ਲੋਕਾਂ ਦੇ ਮਨ ਚ ਆਉਂਦੇ ਕਥਾ ਕਰਨ ਆਇਆ, ਇਹ ਪੌਂਡਾਂ ਵਾਸਤੇ ਆਇਆ, ਇਹੀ ਪਹਿਲੀ ਵਾਰ ਲਾਂਤ ਹੁੰਦੀ ਹੈ। ਔਰ ਗੁਰਮੁਖ ਪਿਆਰਿਓ, ਪਰ ਮੈਂ ਕਹਿੰਦਾ ਪੌਂਡਾਂ ਵਾਸਤੇ ਵੀ ਆਇਆ, ਜੇ ਪੌਂਡਾਂ ਵਰਤੇ ਕੋਈ ਅੰਮ੍ਰਿਤ ਵੇਚ ਕੇ ਜਾਂਦਾ ਉਹ ਚੰਗਾ, ਕਿ ਪੌਂਡਾਂ ਵਰਤੇ ਜ਼ਹਿਰ ਦੇ ਜਾਏ ਚੰਗਾ। ਚਲੋ ਆਪਾਂ ਮੰਨੇ ਲਓ, ਕਿਉਂਕਿ ਮਾਇਆ ਤੋਂ ਬਿਨਾਂ ਕਿਸੇ ਦਾ ਵੀ ਕੰਮ ਨੀ ਚੱਲਦਾ, ਇਸ ਗੱਲ ਦੀ ਕੋਈ ਝੂਠ ਵੀ ਨੀ ਕਿ ਮਾਇਆ ਤੋਂ ਬਿਨਾਂ ਕੀ ਚੱਲੇਗਾ, ਕੁਛ ਵੀ ਨੀ ਚੱਲਦਾ, ਕੁਛ ਕਰਨਾ ਹੈ ਸਰ। ਮਾਇਆ ਦਾ ਤਾਂ ਮਤਲਬ ਇਹ ਹੈ ਕਿ ਮਾਇਆ ਦੀ ਵਰਤੋਂ ਅਸੀਂ ਕਿਹੋ ਜਿਹੀ ਕਰ ਰਹੇ ਹਾਂ। ਸੋ ਇਸ ਕਰਕੇ ਉਹਨਾਂ ਜਿਹੜੇ ਤੱਤ ਬੇਤੇ ਹੋਣਗੇ, ਗਿਆਨੀ ਹੋਣਗੇ, ਮਹਾਂਪੁਰਸ਼ ਹੋਣਗੇ, ਬ੍ਰਹਮ ਨੂੰ ਜਾਣਨ ਵਾਲੇ ਹੋਣਗੇ, ਉਹਨਾਂ ਨੂੰ ਕਹਿਣਗੇ ਖੱਜਲ ਖੁਆਰ ਆਉਂਦੇ ਫਿਰਦੇ ਹਨ।
ਪੂਪ ਕਹੇ ਹਮਕੋ ਨਿਤ ਟੋਟੂ,
ਰਾਜੇ ਕਹਿਣਗੇ ਸਾਡਾ ਖਜ਼ਾਨਾ ਖਾਲੀ ਹੋਇਆ ਪਿਆ, ਤੁਹਾਨੂੰ ਤਾਂ ਟੋਟਾ ਬਹੁਤ ਪੈ ਗਿਆ, ਆਪਣੇ ਪੰਜਾਬ ਚ ਇਹੀ ਹਾਲਤ ਹੈ, ਮਾਂ ਸੜਕਾਂ ਸੁੜਕਾਂ ਬਣਾ ਦਿਓ, ਕਹਿੰਦੇ ਖਜ਼ਾਨਾ ਖਾਲੀ ਹੈ, ਕੁਛ ਹੈ ਨੀ ਕੋਲੇ, ਬਹੁਤ ਔਖੇ ਹੋ ਗਏ, ਤੋ ਖਜ਼ਾਨੇ ਖਾਲੀ ਹੋਏ ਪਏ ਨੇ। ਰਾਜਾ ਕਹੂਗਾ ਮੈਨੂੰ ਟੋਟਾ ਪੈ ਗਿਆ ਹੈ।
ਪਰਜਾ ਕਹੇ ਹਮ ਲੇਹੇ ਖਸੂਟੂ,
ਕਹਿੰਦੇ ਪਰਜਾ ਕਰੋਗੀ ਅਸੀਂ ਰਾਜੇ ਨੂੰ ਲੁੱਟੀਏ ਕਿਵੇਂ, ਕੋਈ ਨਾ ਕੋਈ ਬਹਾਨਾ ਬਣਾਈਏ, ਕਿ ਕਈ ਕਈ ਤਰ੍ਹਾਂ ਦੇ ਬਹਾਨੇ ਬਣਾ ਲੈਣੇ, ਫਿਰ ਕਿ ਕਰਜ਼ੇ ਤੇ ਕੋਈ ਚੀਜ਼ ਲੈ ਲੈਣੀ ਹੈ, ਉਹਨੂੰ ਫਿਰ ਗਾਇਬ ਕਰ ਦੇਣਾ, ਉਹ ਫਿਰ ਲੁੱਟਣਾ, ਉਹ ਤਾਂ ਮੇਰੀ ਖੋਈ ਗਈ ਜੀ, ਜਾਂ ਚੋਰੀ ਹੋ ਗਈ ਜੀ, ਜਾਂ ਮੈਂ ਮਰ ਗਈ, ਉਹ ਰਾਜੇ ਲੁੱਟਣ ਫਿਰਦੇ, ਰਾਜਾ ਪਰਜਾ ਲੁੱਟਣ ਫਿਰਦਾ। ਰਾਜਾ ਕਹਿੰਦਾ ਮੈਨੂੰ ਟੋਟਾ ਪੈ ਗਿਆ, ਪਰਜਾ ਕਹਿੰਦੀ ਸੋਟ ਲਓ ਕਿਸੇ ਨਾ ਕਿਸੇ ਲੁੱਟ, ਕੋਈ ਨਾ ਕੋਈ ਠੱਗੀ ਬੱਗੀ ਮਾਰੋ ਇਹਦੇ ਨਾਲ, ਕੁਛ ਨਾ ਕੁਛ ਤਾਂ ਕਰੋ, ਤੇ ਇਸ ਤਰ੍ਹਾਂ ਦੋਵੇਂ ਪਾਸੇ ਇਹੋ ਜਿਹੀ ਹਾਲਤ ਹੋ ਜਾਏਗੀ।
ਸੰਨਿਆਸੀ ਸੰਚੈ ਬਹੁ ਧਨ ਕੋ,
ਜਿਹੜੇ ਸੰਨਿਆਸੀ ਦਾ ਅਰਥ ਹੁੰਦੇ ਤਿਆਗੀ, ਵੈਸੇ ਸੰਨਿਆਸੀ ਦਾ ਅਰਥ ਸਵੈਮ ਆਪਣੇ ਝਾਸਾਂ ਲਾ ਲੈਣਾ, ਸਵੈਮ ਆਪਣੇ ਨਾਲ ਜੁੜਨਾ, ਵੈਸੇ ਤਾਂ ਵੱਡਾ ਤਾਂ ਅਸਲ ਇਹ ਹੈ, ਪਰ ਸੰਨਿਆਸ ਹੁੰਦਾ ਕਿ ਮੈਂ ਸੜਦਾ ਸਭ ਕੁਛ, ਘਰ ਬਾਰ ਛੱਡਿਆ, ਮਾਇਆ ਛੱਡੀ। ਕਹਿਣ ਲੱਗੇ ਸੰਨਿਆਸੀ ਸੰਚ ਹੈ ਬਹੁ ਧਨ ਕੋ, ਹੋਣਗੇ ਕਹਿਣ ਨੂੰ ਸੰਨਿਆਸੀ ਹੋਣਗੇ, ਹਮ ਤਾਂ ਤਿਆਗੀ ਹੈ ਜੀ, ਤੇ ਗੱਡੀ 2 ਕਰੋੜ ਦੀ ਥੱਲੇ ਹੋਏਗੀ, ਹਮ ਤਿਆਗੀ ਹੈ, ਗੱਲ ਚ ਬੋਰੀ ਪਾਈ ਹੋਊਗੀ ਤੇ ਗੱਡੀ 1 ਕਰੋੜ ਦੀ ਹੋਊਗੀ, ਤੇ ਬੋਰੀ ਪਾਉਣ ਵਾਲਾ ਤਾਂ ਉਦੋਂ ਗੱਡੀ ਵਾਲੀ ਕਿੱਧਰ ਗਿਆ ਤੇਰਾ ਤਿਆਗ। ਔਰ ਲੋਕਾਂ ਆਪਣਾ ਛੋਟਾ ਜਿਹਾ ਛੱਡ ਕੇ ਗਏ ਨੇ, ਉੱਥੇ ਵੱਡੇ ਵੱਡੇ ਡੇਰੇ ਬਣਾ ਲਏ ਨੇ, ਆਪਣੇ 2-4 ਬੱਚੇ ਛੱਡ ਕੇ ਗਏ ਨੇ, ਉੱਥੇ ਚੇਲੇ ਚੇਲੀਆਂ ਦਾ ਢੇਰ ਲੱਗਿਆ ਹੋਇਆ, ਬਹੁਤੇ ਬਣਾ ਲਏ ਨੇ। ਕਹਿਣ ਗਿਆ ਜੀ ਸੰਨਿਆਸੀ ਸੰਨਿਆਸ, ਹੁਣ ਜਿੰਨਾ ਉਹ ਸੰਨਿਆਸੀ ਆ ਸਾਰਾ ਮਹਾਤਮਾ ਕੋਲੇ, ਧਨ ਵਿਚਾਰੇ ਕ੍ਰਿਸ਼ਨ ਕੋਲੇ ਕਿੱਥੇ ਹੈ, ਉਹਨਾਂ ਕੋਲੇ ਧਨ ਇਕੱਠਾ ਹੋਵੇਗਾ, ਮਾਇਆ ਇਕੱਠੀ ਹੋਵੇਗੀ, ਔਰ ਬੜਾ ਬੜਾ ਧਨ ਇਕੱਠਾ ਕਰ ਲੈਣਗੇ, ਔਰ ਗਿਣਤੀ ਮਿਣਤੀ ਵੀ ਧਨ ਨਾਲ ਹੋਵੇਗੀ। ਇੱਕ ਤੇ ਮੈਨੂੰ ਸੰਤ ਕਹਿਣੇ ਲੱਗਾ, ਕਹਿੰਦੇ ਮੈਂ ਗੱਡੀ ਲੈ ਲਈ, ਕਹਿੰਦੇ ਮੇਰੇ ਦੂਜੇ ਸੰਤ ਨੇ ਮੇਰੀ ਬਰਾਬਰੀ ਗੱਲ ਲੈ ਲਈ, ਮੈਂ ਕਹਿੰਦਾ ਫਿਰ 2 ਕਰ ਲਈਆਂ, ਕਹਿੰਦੇ ਉਹਨੇ ਵੀ 2 ਲੈ ਲਈਆਂ, ਕਹਿੰਦੇ ਮੈਂ 3 ਜਿਪਸੀਆਂ ਇਕੱਠੀਆਂ ਲੈ ਲਈਆਂ, ਉਹਨੂੰ ਲੈ ਨਹੀਂ ਸਕਦਾ। ਲੋ ਇਸੇ ਨਾਲ ਪ੍ਰਾਪਤੀ ਹੋ ਗਈ, ਬਸ ਸਭ ਕੁਛ ਮਿਲ ਗਿਆ। ਤੋ ਕਹਿੰਦੇ ਇਹੋ ਜਿਹੀ ਗਿਣਤੀ ਮਿਣਤੀ ਹੋਏਗੀ। ਔਰ ਅੱਜ ਸੰਤ ਵੀ ਉਹੀ ਵੱਡਾ ਹੈ ਜਿਹਦੇ ਕੋਲੇ ਵੱਡੀਆਂ ਗੱਡੀਆਂ ਨੇ, ਸੰਤ ਵੀ ਉਹੀ ਵੱਡਾ, ਸੰਨਿਆਸੀ ਵੀ ਉਹੀ ਵੱਡਾ ਹੈ ਜਿਹਦੇ ਕੋਲੇ ਵੱਡੇ ਬਾਡੀ ਗਾਰਡ ਨਾਲ ਤੁਰੇ ਫਿਰਦੇ ਨੇ। ਗਿਣਤੀ ਮਿਣਤੀ ਉਸੇ ਦੀ ਹੈ, ਛੋਟੇ ਨੂੰ ਕੌਣ ਸਮਝਦਾ? ਉਹ ਕਹਿੰਦੇ ਇਹਦੇ ਨਾਲ ਗੱਡੀ ਚੰਗੀ ਨਹੀਂ ਹੈ, ਇਹਦੇ ਨਾਲ ਬੰਦੇ ਹੀ ਚਾਰ ਨਹੀਂ ਹਨ। ਤੋ ਗੁਰਮੁਖ ਪਿਆਰਿਓ, ਇਹ ਗਿਣਤੀਆਂ ਮਿਣਤੀਆਂ ਇੱਥੇ ਹੀ ਮਾਇਆ ਦੇ ਨਾਲ ਗਿਣਤੀਆਂ ਮਿਣਤੀਆਂ ਹੋ ਰਹੀਆਂ ਹਨ।
ਅਸਨ ਬਸਨ ਅਲਪ ਗ੍ਰਹਿਸਨ ਕੋ,
ਕਹਿੰਦੇ ਜਿਹੜੇ ਗ੍ਰਿਸ਼ਤੀ ਹੋਣ ਵਿਚਾਰੇ ਉਹਨਾਂ ਦੇ ਕੋਲੇ ਹਲਪ ਤਾਂ ਰਹਿ ਜਾਏਗਾ। ਗ੍ਰਿਸ਼ਤੀ ਤੇ ਵਿਚਾਰੇ ਉਹ ਦੇਖਦੇ ਹੀ ਆ ਨਾ, ਬਿਲੇ ਨੀ ਪੂਰੇ ਹੁੰਦੇ, ਰੋਜ਼ੇ ਦੇਖਦੇ ਆ, ਬਾਬਾ ਜੀ ਬਿਲੇ ਨੀ ਪੂਰੇ ਹੁੰਦੇ ਹੈਗੇ, ਇੱਕ ਬਿੱਲ ਪਰਤਾ, ਦੂਜਾ ਹੋਰ ਆ ਗਿਆ, ਤੀਜਾ ਹੋਰ ਆ ਗਿਆ, ਗ੍ਰਿਸ਼ਤੀਆਂ ਕੋਲੇ ਆਪਣੇ ਖਰਚੇ ਨੀ ਪੂਰੇ ਹੁੰਦੇ। ਕਹਿੰਦੇ ਗ੍ਰਿਸ਼ਤੀਆਂ ਕੋਲੇ ਵਿਚਾਰਿਆਂ ਕੋਲੇ ਅਲਪ ਧਨ ਹੋ ਜਾਵੇਗਾ, ਜਿਹੜੇ ਧਨ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਦਾ ਮਸਾ ਹੀ ਪੂਰਾ ਪੱਟੇਗਾ, ਜਿਹੜੇ ਵਿਹਲੇ ਨੇ ਮੇਰੇ ਵਰਗੇ ਬੈਠੇ ਖਾਣ ਵਾਲੇ ਉਹਨਾਂ ਨੂੰ ਮੌਜਾਂ ਬਣੀਆਂ ਹੋਣਗੀਆਂ। ਇਹ ਮੇਰਾ ਕਲਯੁਗ ਦਾ ਮੇਰਾ ਪ੍ਰਭਾਵ ਹੈ। ਇਹ ਵੀ ਸਮਝ ਲੈਣਾ ਕਿ ਬਹੁਤ ਸਾਰਾ ਧਨ ਹੈ, ਬਹੁਤ ਸਾਰਾ ਪ੍ਰਭਾਵ ਹੈ, ਬਹੁਤ ਵੱਡੇ ਇਕੱਠ ਨੇ ਕਲਯੁਗ ਦੇ ਪ੍ਰਭਾਵ ਹੋਣਾ। ਕਿਸੇ ਸੰਤਾਂ ਮਹਾਤਮਾ ਕੋਲੇ ਵੱਡੇ ਇਕੱਠ ਨਹੀਂ ਹੁੰਦੇ, ਮੈਂ ਵੀ ਬੇਨਤੀ ਕਰਾਂ, ਜਿਹੜਾ ਸੰਤ ਹੈ ਉਹਦੇ ਕੋਲ ਕੌਣ ਜਾਊਗਾ? ਸੰਤ ਨੂੰ ਤੱਤੀਆਂ ਤਵੇ ਦੇ ਬੈਠਣਾ ਪੈਂਦਾ, ਸੰਤ ਨੂੰ ਆਰਿਆਂ ਨਾਲ ਚਲਾਉਣਾ ਪੈਂਦਾ ਆਪਣਾ ਧਨ, ਉਹਦੇ ਕੋਲ ਕੌਣ ਜਾਏਗਾ? ਜਾਂਦੇ ਤਾਂ ਅਸੀਂ ਉੱਥੇ ਹਾਂ ਜਿੱਥੇ ਮਿਠਾਈਆਂ ਦੇ ਡੱਬੇ ਆਉਂਦੇ ਨੇ, ਡੱਬਿਆਂ ਦੇ ਡੱਬੇ, ਪੇੜਾਂ ਦੇ ਢੇਰ ਮਾਇਆ ਦੇ ਆਉਂਦੇ ਨੇ, ਉੱਥੇ ਹੀ ਵੱਡੇ ਵੱਡੇ ਇਕੱਠ ਹੋਣਗੇ। ਇਸ ਕਰਕੇ ਕਹਿਣ ਲੱਗੇ ਜਿਹੜੇ ਬਿਚਾਰੇ ਗ੍ਰਿਸ਼ਤੀ ਹੋਣਗੇ ਇਹਨਾਂ ਕੋਲੇ ਥੋੜਾ ਧਨ ਹੋਵੇਗਾ, ਮਸਾ ਹੀ ਪੂਰਾ ਪੱਟਾ ਕਰੇਗਾ। ਹੁਣ
ਔਰ ਗਨਨ ਕਰ ਕਹਾਂ ਸੁਣਾਓ।
ਹੋਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਮੈਂ ਕਿੱਥੋਂ ਤੱਕ ਸੁਣਾਵਾਂ, ਜਿਹੜੀ ਹਾਲਤ ਹੋਣੀ ਹੈ ਕਿੱਥੋਂ ਤੱਕ ਦੱਸਾਂ? ਕਹਿਣ ਲੱਗਿਆ
ਮੋਰ ਸਮੇਂ ਕੋ ਜੌਨ ਪ੍ਰਭਾਵ।
ਕਹਿੰਦੇ ਮੇਰੇ ਸਮੇਂ ਦੇ ਜਿਹੜੇ ਹੋਰ ਪ੍ਰਭਾਵ ਨੇ ਬਹੁਤ ਨੇ ਅਜੇ ਤੋਂ ਅੱਗੇ ਵੀ, ਮੈਂ ਤੁਹਾਨੂੰ ਕੁਛ ਕੁ ਦੱਸੇ ਹਨ।
ਜੈ ਸਤ ਤਪ ਬ੍ਰਤ ਧਰਮ ਉਪਾਸ਼ਨਾ।
ਜੇ ਜਗ੍ਹਾ ਤੇ ਸਤ ਹੋਵੇਗਾ, ਤਪ ਹੋਵੇਗਾ, ਵਰਤਾਰਾ ਹੋਵੇਗਾ, ਧਰਮ ਹੋਵੇਗਾ, ਉਪਾਸ਼ਨਾ ਹੋਵੇਗੀ ਜਿਸ ਜਗ੍ਹਾ ਤੇ,
ਸਭ ਇੱਕ ਵਾਰ ਕਰੋ ਵਿਨਾਸ਼ਨ।
ਇਹ ਕਹਿੰਦੇ ਸਾਰਿਆਂ ਦਾ ਨਾਸ਼ ਕਰ ਦੂੰਗਾ ਇੱਕ ਵਾਰ ਚ, ਸਾਰਿਆਂ ਦਾ ਹੀ। ਤੋ ਕਹਿੰਦੇ ਸਾਰਿਆਂ ਨੂੰ ਨਾਸ਼ ਕਰ ਦੂੰਗਾ, ਤਪੀਆਂ ਦਾ ਤਪ ਹਿਲਾ ਦੂੰਗਾ, ਧਰਮੀਆਂ ਦਾ ਧਰਮ ਹਿਲਾ ਦੂੰਗਾ, ਜਤੀਆਂ ਦਾ ਜਤ ਹਿਲਾ ਦੂੰਗਾ, ਸਤੀਆਂ ਦਾ ਸੱਤ ਹਿਲਾ ਦੂੰਗਾ, ਔਰ ਧਰਮੀਆਂ ਦਾ ਧਰਮ ਹਿਲਾ ਕੇ ਰੱਖ ਦੂੰਗਾ, ਨਾਸ਼ ਕਰ ਦੂੰਗਾ। ਕਹਿਣ ਲੱਗਿਆ ਮੈਂ ਇਹੋ ਜਿਹਾ ਕੰਮ ਕਰੂੰਗਾ। ਕਹਿਣ ਲੱਗਾ
ਦੁਰ ਆਇਸ ਅਸਕਰ ਤਾਰ ਕੀ ਸੋ ਤੁਮਰੀ ਹੈ ਹੋਏ।
ਪਰ ਮਹਾਰਾਜ ਇਹ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ, ਜਿਹੜੀ ਤੁਹਾਡੀ ਆਗਿਆ ਨਿਰੰਕਾਰੀ ਆਗਿਆ ਹੈ ਮੇਰੇ ਵਾਸਤੇ, ਤੁਹਾਡੀ ਆਗਿਆ ਮੈਂ ਹਰ ਇੱਕ ਮੰਨੂਗਾ। ਕਹਿਣ ਲੱਗਾ
ਅਬ ਜੇ ਵਿਦ ਉਚਰੋ ਪ੍ਰਭੂ ਮੈਂ ਮਾਨਾਂਗਾ ਸੋਏ।
ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਹੋ
ਮੈਂ ਮਾਨੂੰਗਾ
ਸੋਏ, ਮੈਂ ਬੜੇ ਖਰੇ ਮੱਥੇ ਮੰਨੂਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਥੋਂ ਬਿਨਾਂ, ਤੁਹਾਡੇ ਸਿੱਖਾਂ ਤੋਂ ਬਿਨਾਂ ਬਾਕੀਆਂ ਦੇ ਧਰਮਾਂ ਨੂੰ ਹਿਲਾ ਕੇ ਰੱਖ ਦੂੰਗਾ, ਬਾਕੀ ਦੇ ਜਤੀ ਤੱਤੀਆਂ ਨੂੰ ਹਿਲਾ ਕੇ ਰੱਖ ਦੂੰਗਾ, ਬਾਕੀ ਦੇ ਸਤਵਾਂ ਨੂੰ ਹਿਲਾ ਕੇ ਰੱਖ ਦੂੰਗਾ। ਤੁਸੀਂ ਦੇਖੋਗੇ ਮੇਰੇ ਤਮਾਸ਼ੇ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਤੁਹਾਡੀ ਹੈ, ਮੈਨੂੰ ਹੁਕਮ ਹੈ ਤੁਹਾਡਾ, ਪਰ ਤੁਹਾਡੀ ਆਗਿਆ, ਤੁਹਾਡਾ ਹੁਕਮ ਮਹਾਰਾਜ ਸੱਚੇ ਪਾਤਸ਼ਾਹ ਮੈਂ ਮਿੱਤਰ ਮੱਥੇ ਮੰਨਾਂਗਾ। ਮੈਂ ਤੁਹਾਡੇ ਸਿੱਖਾਂ ਦੇ ਕੋਲ ਜਿਵੇਂ ਤੁਸੀਂ ਕਹਿੰਦੇ ਉਸ ਤਰੀਕੇ ਕਰਾਂਗਾ, ਨਹੀਂ ਜਾਵਾਂਗਾ।
ਸੁਣ ਕਰ ਦੇਖਤੇ ਸ੍ਰੀ ਗੁਰੂ ਖਾਨੀ।
ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਉਹਦੀਆਂ ਗੱਲਾਂ ਮੁਸਕਰਾਏ ਥੋੜੇ ਜੇ।
ਕੰਚਨ ਮੰਦਰ ਦਰਬ ਮਹਾਨਾ।
ਕਹਿੰਦੇ ਕੰਚਨ ਮੰਦਰ ਦਰਬ ਮਹਾਨਾ, ਜਿਹੜੇ ਸੋਨੇ ਦੇ ਮੰਦਰਾਂ ਦਾ ਔਰ ਘਰ ਦਾ ਮਾਇਆ ਦਾ ਜਿਹੜਾ ਬਹੁਤ ਅਹੰਕਾਰ ਹੋਵੇਗਾ।
ਜਬ ਲੇਵੋ ਹੋਵੋ ਹਰ ਖਾਨਾ।
ਇਹ ਮਹਾਰਾਜ ਸੱਚੇ ਪਾਤਸ਼ਾਹ ਜੇ ਸੋਨੇ ਅਜੇ ਵੀ ਕਹਿੰਦਾ ਇਹ ਤਾਂ ਤੁਹਾਡੀ ਸਵੀਕਾਰ ਕਰ ਲਈ ਗੱਲ, ਪਰ ਮੇਰੀ ਇੱਕ ਹੋਰ ਇੱਛਾ ਰਹਿ ਗਈ। ਕਿਹੜੀ? ਕਹਿਣ ਲੱਗੇ ਮਹਾਰਾਜ ਜਿੰਨਾ ਚਿਰ ਮੈਥੋਂ ਸੋਨੇ ਦਾ ਭਰਿਆ ਹੋਇਆ ਘਰ ਨਹੀਂ ਲੈਂਦੇ ਨਾ ਮੇਰੇ ਕੋਲੋਂ, ਸੋਨੇ ਦਾ ਕਲਤਰ ਘਰ ਨਹੀਂ ਲੈ ਲੈਂਦੇ ਮੇਰੇ ਕੋਲ, ਮੰਦਰ ਮਹਾਨ ਹੀਰੇ ਜੜੇ ਹੋਏ ਮੈਥੋਂ ਮਕਾਨ ਨਹੀਂ ਲੈ ਲੈਂਦੇ, ਓਨਾ ਚਿਰ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਤਸੱਲੀ ਨਹੀਂ ਹੁੰਦੀ। ਇਹ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਮੰਨ ਲੈਂਦਾ, ਪਰ ਇੱਕ ਮੇਰੀ ਵੀ ਹੁਣ ਮੰਨੋ ਕਿ ਸੋਨੇ ਦਾ ਮੰਦਰ ਜ਼ਰੂਰ ਲਓ ਮੈਥੋਂ, ਸੋਨੇ ਦਾ ਘਰ ਜ਼ਰੂਰ ਲਓ ਮੈਥੋਂ, ਬੇਨਤੀ ਕਰਦਾ ਕਲਯੁਗ।
ਸੁਣ ਕਰ ਬੇਖਸੇ ਸ੍ਰੀ ਗੁਣ ਖਾਨੇ।
ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਜੀ ਹੋ ਕੇ ਥੋੜਾ ਜਿਹਾ ਹੱਸ ਕੇ ਬੋਲੇ ਹਨ।
ਵੈ ਪ੍ਰਸੰਨ ਬੋਲੇ ਤਬ ਬਾਣੀ।
ਸਤਿਗੁਰੂ ਸੱਚੇ ਪਾਤਸ਼ਾਹ ਕਲਯੁਗ ਦੇ ਪ੍ਰਸੰਨ ਹੋ ਕੇ ਬਚਨ ਬੋਲੇ ਹਨ।
ਸਭ ਯੁਗ ਤੇ ਬੜ ਤੇਜ ਤੁਮਾਰਾ।
ਕਹਿੰਦੇ ਕਲਯੁਗ ਤੇ ਬੜ ਤੇਜ,
ਸਭ ਯੁਗ ਤੇ,
ਅੱਛਾ, ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਖੁਸ਼ ਹੋ ਕੇ ਵਰਦਾਨ ਦੇਣ ਲੱਗੇ, ਕਹਿੰਦੇ ਕਲਯੁਗਾ ਲੈ ਫਿਰ ਜੇ ਤੂੰ ਇੰਨੇ ਹੀ ਖੁਸ਼ ਹੈ ਮਾਤਾ ਦੀ ਸਿੱਖਾਂ ਤੇ, ਨਹੀਂ ਤੂੰ ਆਪਣਾ ਪ੍ਰਭਾਵ ਪਾਏਗਾ, ਤੇਰਾ ਸਤਯੁਗ ਨਾਲੋਂ ਵੀ ਤੇਜ ਪ੍ਰਤਾਪ ਜ਼ਿਆਦਾ ਹੋਵੇਗਾ ਸਤਯੁਗ ਤੋਂ।
ਸਭ ਯੁਗ ਤੇ ਵੱਡ ਤਾਪ ਵੱਡ ਤੇਜ ਤੁਮਾਰਾ।
ਸਭ ਯੁਗ ਤੇ, ਸਾਰਿਆਂ ਯੁਗਾਂ ਤੋਂ, ਸਤਯੁਗ ਤੋਂ, ਤ੍ਰੇਤੇ ਤੋਂ, ਦੁਆਪਰ ਤੋਂ, ਇਹਨਾਂ ਸਾਰਿਆਂ ਯੁਗਾਂ ਤੋਂ ਤੇਰਾ ਤੇਜ ਪ੍ਰਤਾਪ ਬਹੁਤਾ ਵਧੇਗਾ, ਤੂੰ ਜ਼ਿਆਦਾ ਵਧੇਗਾ, ਇਸ ਕਰਕੇ ਸਾਰਿਆਂ ਯੁਗਾਂ ਤੋਂ ਤੇਰਾ ਪ੍ਰਤਾਪ ਮੈਂ ਤੈਨੂੰ ਬਹੁਤਾ ਦਿਆ ਸਾਰਿਆਂ ਨਾਲੋਂ।
ਹੋਵੇ ਗੋ ਇਹ ਵਾਕ ਹਮਾਰਾ।
ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਸੁਣ ਲੈ, ਇਹ ਮੇਰਾ ਵਚਨ ਹੈ, ਪੂਰਾ ਹੋਏਗਾ, ਤੇਰਾ ਤੇਜ ਪ੍ਰਤਾਪ ਜਿਹੜੇ ਪਿੱਛੇ ਤਿੰਨ ਯੁਗ ਬੀਤ ਗਏ ਉਹਨਾਂ ਤੋਂ ਵੱਧ ਹੋਏਗਾ। ਅਸੀਂ ਰੋਜ਼ ਕਹਿੰਦੇ ਹਾਂ ਕਲਯੁਗ ਅੱਗੇ, ਕਲਯੁਗ ਅੱਗੇ ਬਹੁਤ ਮਾੜਾ ਆ ਗਿਆ, ਗੁਰੂ ਨਾਨਕ ਤੋਂ ਪੁੱਛੋ ਤਾਂ, ਉਹਦਾ ਕਹਿੰਦਾ ਚੰਗਾ ਆ ਗਿਆ, ਅਸੀਂ ਮਾੜਾ ਘੱਟੋ ਕਹੀਏ, ਅਸੀਂ ਵੀ ਕਹੀਏ ਚੰਗਾ ਹੀ ਆ ਗਿਆ। ਤੇ ਗੁਰੂ ਨਾਨਕ ਜੀ ਕਹਿੰਦੇ ਚੰਗਾ ਆ ਗਿਆ, ਤੇਰਾ ਤਿੰਨਾਂ ਯੁੱਗਾਂ ਤੋਂ ਬਹੁਤਾ ਤੇਜ ਪ੍ਰਤਾਪ ਹੋਵੇਗਾ। ਹੁਣ ਉਹ ਕਿਵੇਂ ਹੋਵੇਗਾ? ਕਹਿਣ ਲੱਗਾ ਹੈ
ਤੋਰ ਕਾਲ ਕੀਰਤ ਕਰਤਾਰਾ,
ਕਹਿੰਦੇ ਤੇਰੇ ਸਮੇਂ ਚ ਤਾਂ ਪ੍ਰਤਾਪ ਤੇਰਾ ਵੱਡਾ ਹੈ, ਊ ਨੀ। ਕਹਿਣ ਲੱਗੇ ਤੇਰੇ ਸਮੇਂ ਦੇ ਵਿੱਚ ਜਿਹੜਾ ਕੀਰਤਨ ਕਰੇ ਨਾ, ਕਰਤਾਰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੇਗਾ, ਬਾਣੀ ਪੜੇਗਾ, ਕੀਰਤਨ ਕਰੇਗਾ, ਕਥਾ ਕਰੇਗਾ, ਨਾਮ ਜਪੇਗਾ, ਜਿਹੜੇ ਤੇਰੇ ਕਲਯੁਗ ਦੇ ਵਿੱਚ
ਮਹਿਮਾ ਤਾਂ ਕੀ ਵਧੇ ਅਪਾਰਾ,
ਉਹਦੀ ਮਹਿਮਾ ਬੜੀ ਵਧੇਗੀ ਦੁਨੀਆਂ ਚ। ਜਿਹੜਾ ਨਾਮ ਜਪਣ ਵਾਲਾ ਹੈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਵਾਲਾ ਹੈ, ਉਹਦੀ ਮਹਿਮਾ ਦੁਨੀਆਂ ਦੇ ਵਿੱਚ ਬੜੀ ਪ੍ਰਗਟ ਹੋਏਗੀ, ਦੁਨੀਆਂ ਮੰਨੇਗੀ ਉਸ ਨੂੰ, ਔਰ ਉਹਨੂੰ ਬੜਾ ਫਲ ਮਿਲੇਗਾ, ਭਾਰੀ ਫਲ ਮਿਲੇਗਾ।
ਲੱਖ ਬਰਖ ਸਤਯੁਗ ਜੋ ਕਰਈ,
ਜਿਹੜਾ ਲੱਖ ਸਾਲ ਦੇ ਵਿੱਚ ਕੋਈ ਇੱਕ ਲੱਖ ਸਾਲ ਜਪ ਤਪ ਕਰਕੇ ਜਿੰਨਾ ਫਲ ਲੈਂਦਾ ਸੀ ਕੋਈ ਸਤਯੁਗ ਦੇ ਵਿੱਚ।
ਅਜੁੱਤ ਬਰਖ ਤ੍ਰੈਤੈ ਚਿਤ ਧਰਈ,
ਅਜੁੱਤ ਕਹਿੰਦੇ 10,000 ਸਾਲ ਨੂੰ, ਕਹਿੰਦੇ ਤ੍ਰੇਤੇ ਦੇ ਵਿੱਚ ਜਿੰਨਾ ਕੋਈ 10,000 ਸਾਲ ਇਹ ਜਪ ਤਪ ਕਰਕੇ ਫਲ ਲੈਂਦਾ ਸੀ।
ਦੁਆਪਰ ਕਰਤ ਜੇ ਬਰਖ ਹਜ਼ਾਰ,
ਜੇ ਦੁਆਪਰ ਦੇ ਵਿੱਚ 1,000 ਸਾਲ ਕਰਕੇ ਜਿਹੜਾ ਫਲ ਮਿਲਦਾ ਸੀ, ਕਹਿਣ ਲੱਗੇ ਮਹਾਰਾਜ ਸੱਚੇ
ਪਾਤਸ਼ਾਹ ਅਲਪ ਕਾਲ ਸੁਖ ਸਾਰਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਯੁਗ ਵਿੱਚ ਨਾ ਅਲਪ ਥੋੜਾ ਜਾ ਸਿਵਾ ਕਰਕੇ ਵੀ, ਥੋੜਾ ਜਾ ਸਮਾਂ ਕਰਕੇ ਵੀ ਇਹਨਾਂ ਸਾਰਿਆਂ ਤੋਂ ਵੱਧ ਫਲ ਮਿਲੇਗਾ, ਇਸ ਕਰਕੇ ਤੇਰਾ ਪ੍ਰਤਾਪ ਵਧੀਆ ਹੈ। ਉਹਨਾਂ ਯੁੱਗਾਂ ਦਾ ਲੱਖ ਸਾਲ ਕਰਕੇ, 10,000 ਕਰਕੇ, 1,000 ਕਰਕੇ ਜਿੰਨਾ ਫਲ ਪ੍ਰਾਪਤ ਕਰਦੇ ਸੀ ਨਾ, ਤੇਰੇ ਰਾਜ ਦੇ ਵਿੱਚ ਜਿਹੜੀ ਮੈਂ ਬਾਣੀ ਲੈ ਕੇ ਨਿਰੰਕਾਰੀ ਰੱਬੀ ਬਾਣੀ, ਜਿਹੜਾ ਇਹਦਾ ਸਿਮਰਨ ਅਲਪ ਮਾਤਰ ਵੀ ਕਰੇਗਾ ਨਾ, ਇਹਨੂੰ ਕਿਤੇ ਵੱਧ ਫਲ ਮਿਲੇਗਾ, ਇਸ ਕਰਕੇ ਤੇਰਾ ਪ੍ਰਤਾਪ ਸਭ ਤੋਂ ਵਧੀਆ ਹੈ।
ਬਹੁਰੋ ਚਹਿਤ ਜੇ ਦੇਨ ਉਪਾਏ ਨੋ,
ਕਹਿੰਦੇ ਫਿਰ ਬਹੁਰੋ ਕਹਿਤ
ਤੋ ਕਰ ਅਲਪ ਕਾਲ ਸੋ ਕਾਰਾ, ਪ੍ਰੀਤ ਜੁਗਤ ਹਰ ਕੀਰਤ ਕਰਈ,
ਕਹਿੰਦੇ ਅਲਪ ਕਾਲ ਜੋ ਥੋੜਾ ਜਾ ਤੇਰੇ ਵੀ ਜਿਹੜੇ ਇਸ ਤੇਰੇ ਕਲਯੁਗ ਦੇ ਸਮੇਂ ਦੇ ਵਿੱਚ ਥੋੜਾ ਜਾ ਸਮਾਂ ਵੀ ਕੀਰਤਨ ਕਰਨਗੇ,
ਤੋ ਤਤਕਾਲ ਵਿਖੇ ਭਾਵ ਤਰਈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਤਤਕਾਲ ਉਸੇ ਟਾਈਮ ਕਲਯੁਗ ਦੇ ਵਿੱਚ ਸਿਮਰਨ ਦਾ ਇੰਨਾ ਮਹੱਤਵ ਹੋਏਗਾ ਕਿ ਜਦੋਂ ਕਰੇਗਾ ਉਸੇ ਟਾਈਮੇ ਤਰ ਜਾਏਗਾ, ਦੇਰ ਨੀ ਹੋਏਗੀ ਹੈ, ਉਸੇ ਟਾਈਮੇ ਜਦੋਂ ਵੀ ਕਰਨ ਲੱਗ ਜਾਏਗਾ ਕੋਈ, ਜਦੋਂ ਵੀ ਕਰਨ ਲੱਗ ਜਾਏਗਾ ਕੋਈ, ਉਸੇ ਟਾਈਮ ਹੀ ਪਾਰ ਨਿਸਤਾਰਾ ਹੋ ਜਾਏਗਾ।
ਬਹੁਰੋ ਚਹਿਤ ਜੇ ਦੇਣ ਉਪਾਏ ਨੋ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਤੂੰ ਇਹ ਜਿਹੜੀ ਮੈਨੂੰ ਕਹਿੰਦਾ ਨਾ ਇਹ ਭੇਟਾ ਦੇਣੀ ਹੈ ਸੋਨੇ ਦੇ ਮੰਦਰ ਦੀ, ਜੇ ਤੇਰੀ ਇਹ ਬਹੁਤੀ ਇੱਛਾ ਹੈ, ਮਹਾਰਾਜ ਕਹਿੰਦੇ ਹਨ
ਰਤਨ ਜੜੇ ਕਾਂਚਨ ਕੇ ਆਏ ਨ,
ਤੂੰ ਹੀਰੇ ਜੜੇ ਹੋਏ, ਲਾਲ ਜੜੇ ਹੋਏ, ਮੋਤੀ ਜੜੇ ਹੋਏ, ਔਰ ਸੋਨੇ ਨਾਲ ਮਰੇ ਹੋਏ ਮੰਦਰ ਦੇਣਾ ਚਾਹੁੰਦਾ ਮੈਨੂੰ, ਜੋ ਤੂੰ
ਚਤੁਰਥ ਜਾਮਾ ਜਬ ਹਮ ਧਾਰ ਹੈ,
ਕਹਿਣ ਲੱਗੇ ਲਿਆ ਤੇਰੀ ਆਸਾ ਇਹ ਵੀ ਕਰ ਦਿਆਂਗੇ ਪੂਰੀ। ਹੁਣ ਕਹਿੰਦੇ ਜਦੋਂ ਚੌਥਾ ਜਾਮਾ ਧਾਰ ਕੇ ਆਵੇਗਾ ਨਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਣ ਕੇ ਆਵਾਂਗੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਤਦ ਗੁਰੂ ਕਹਾਵੇ, ਜਦੋਂ ਚੌਥਾ ਗੁਰੂ ਚੌਥਾ ਜਾਮਾ ਧਾਰ ਕੇ ਆਵਾਂਗੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ
ਮਾਇਆ ਸਹਿਤ ਲੇਨ ਤਬ ਕਰ ਹੈ,
ਕਹਿੰਦੇ ਤੇਰਾ ਇਹ ਮੰਦਿਰ ਵੀ ਲੈ ਲਾਂਗੇ, ਮਾਇਆ ਵੀ ਲੈ ਲਾਂਗੇ ਤੇਰੀ। ਹੁਣ ਦੇਖਦੇ ਅੰਮ੍ਰਿਤਸਰ ਦੇ ਵਿੱਚ ਸੋਨੇ ਦਾ ਮੰਦਿਰ ਕਿੰਨਾ ਸੁੰਦਰ ਹੈ, ਔਰ ਕਿੰਨੀ ਮਾਇਆ ਵਰਖਾ ਹੋ ਰਹੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਦੋਂ ਤੇਥੋਂ ਇਹ ਵੀ ਲੈ ਲਾਂਗੇ, ਚਲੋ ਤੇਰੀ ਇਹ ਵੀ ਸਵੀਕਾਰ ਕਰਾਂਗੇ। ਹੁਣ
ਸੁਣ ਕਰ ਕਲਯੁਗ ਔਰ ਹਰ ਖਾਨਾ,
ਸੁਣ ਕਰਕੇ ਕਲਯੁਗ ਬੜਾ ਖੁਸ਼ ਹੋਇਆ ਹੈ,
ਕਰ ਪਦ ਬੰਧਨ ਬਚਨ ਵਖਾਨਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਕਰਕੇ ਬੋਲਿਆ,
ਤੁਮ ਸੰਗਤ ਕੇ ਨਿਕਟ ਨਾ ਜੈ ਹੋ,
ਇਹ ਮਹਾਰਾਜ ਹੁਣ ਤਾਂ ਮੇਰੀ ਭੇਟਾ ਪ੍ਰਮਾਣ ਕਰ ਲਈ, ਤੇਰੀ ਸੰਗਤ ਦੇ ਮੈਂ ਕੋਲੇ ਵੀ ਨਹੀਂ ਜਾਊਂਗਾ, ਨੇੜੇ ਵੀ ਨਹੀਂ ਜਾਂਦਾ ਹਾਂ,
ਆਨ ਜੀਵ ਦੰਭੀ ਦੁੱਖ ਦੈ ਹੋ,
ਜਿਹੜੇ ਪਖੰਡੀ ਹੋਣਗੇ ਨਾ, ਦੰਭੀ ਪਖੰਡੀ ਜੀਵ ਹੋਣਗੇ, ਉਹਨਾਂ ਨੂੰ ਦੁਖੀ ਕਰਾਂਗਾ,
ਤੁਮਰੇ ਬਚਨ ਜੇ ਸਿੱਖ ਕਮਾਵੇ,
ਮੈਂ ਇੱਕ ਗੱਲ ਜ਼ਰੂਰ ਹੈ, ਜਿਹੜੇ ਤੁਹਾਡੇ ਬਚਨ ਕਮਾਉਣਗੇ ਨਾ, ਤੁਹਾਡੀ ਬਾਣੀ ਪੜ੍ਹਨਗੇ ਸਿੱਖ, ਗੁਰੂ ਨਾਨਕ ਦੀ ਬਾਣੀ ਪੜ੍ਹਨਗੇ, ਗੁਰੂ ਗ੍ਰੰਥ ਸਾਹਿਬ ਦੇ ਬਚਨ ਕਮਾਉਣਗੇ, ਜਿਹੜੇ
ਤਿੰਨ ਪਰ ਮੋਰਾ ਕਸ਼ ਨਾ ਬਸਾਵੇ,
ਉਹਨਾਂ ਦੇ ਉੱਤੇ ਮੇਰਾ ਕੋਈ ਔਰ ਨਹੀਂ ਚੱਲੇਗਾ, ਮੈਂ ਉਹਨਾਂ ਦੇ ਕੋਲ ਵੀ ਨਹੀਂ ਜਾਵਾਂਗਾ,
ਭੇਟ ਦੇ ਬਾਰ ਗੁਰ ਤੇ ਲੇ ਕਰ,
ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭੇਟ ਦੇ ਕਰਕੇ ਗੁਰੂ ਤੋਂ ਵਰ ਲੈ ਕੇ ਕਿ ਤੂੰ ਤਿੰਨਾਂ ਯੁੱਗਾਂ ਤੋਂ ਚੰਗਾ ਹੈ ਭਾਈ, ਤੇਰਾ ਪ੍ਰਤਾਪ ਬਹੁਤ ਵਧੇਗਾ,
ਜਿਦਾ ਪਇਓ ਚਰਨਨ ਪਰ ਸਿਰ ਧਰ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਕੇ ਕਲਯੁਗ ਗੁਰੂ ਦਾ ਸਿੱਖ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਚਲਿਆ ਗਿਆ।
ਪੜੇ ਸੁਣੇ ਸ਼ਰਧਾ ਔਰ ਥੱਪ,
ਜਿਹੜਾ ਇਸ ਅਧਿਆਏ ਨੂੰ ਇਸ ਕਥਾ ਨੂੰ ਪੜੇਗਾ ਸੁਣੇਗਾ, ਕਿਵੇਂ ਹਿਰਦੇ ਵਿੱਚ ਸ਼ਰਧਾ ਧਾਰ ਕੇ, ਇਹ ਨੀ ਕਿ ਬੰਨਿਆ ਦੁੱਧਾ ਪੜੇਗਾ, ਬੰਨਿਆ ਦੁੱਧਾ ਕਰੇਗਾ, ਬੰਨਿਆ ਦੁੱਧਾ ਸੁਣੇਗਾ, ਉਹ ਨਹੀਂ, ਕਹਿੰਦੇ ਸ਼ਰਧਾ ਧਾਰ ਕੇ ਪ੍ਰੇਮ ਨਾਲ ਇਸ ਕਥਾ ਨੂੰ ਜਿਹੜਾ ਪੜੇਗਾ, ਜਿਹੜਾ ਸੁਣੇਗਾ, ਜਿਹੜਾ ਕਰੇਗਾ,
ਤਿੰਨ ਪਰ ਕਲਯੁਗ ਨਹੀਂ ਵਿਆਪੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਦੇ ਉੱਤੇ ਕਲਯੁਗ ਨਹੀਂ ਆਵੇਗਾ, ਲੈ ਘੱਟੋ ਘੱਟ ਇੰਨੀ ਤਾਂ ਸਾਨੂੰ ਰਾਹ ਤੋਂ ਹੁਣੇ ਮਿਲ ਗਈ ਨਾ, ਜਿਨ੍ਹਾਂ ਗੁਰਮੁਖਾਂ ਨੇ ਕਥਾ ਸੁਣੀ ਹੈ ਤੇ ਉਹਨਾਂ ਦੇ ਉੱਤੇ ਕਲਯੁਗ ਦਾ ਪ੍ਰਭਾਵ ਨਹੀਂ ਪਵੇਗਾ, ਪਰ ਸੁਣੀ ਜਿਹਨੇ ਸਰਧਾ ਨਾਲ ਹੈ।
ਗਮਨੇ ਸ੍ਰੀ ਗੁਰ ਬਹੁਰ ਅਗਾਰੀ।
ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਦੇ ਨਾਲ ਇਹ ਸਾਰਾ ਕੌਤਕ ਵਰਤਾ ਕੇ
ਲੋਕ ਉਧਾਰਨ ਪਰ ਉਪਕਾਰੀ।
ਸਤਿਗੁਰੂ ਸੱਚੇ ਪਾਤਸ਼ਾਹ ਦਾ ਕੰਮ ਕੀ ਹੈ? ਲੋਕਾਂ ਦਾ ਉਧਾਰ ਕਰਨਾ ਤੇ ਪਰ ਉਪਕਾਰ ਕਰਨਾ। ਮੇਰੇ ਸਤਿਗੁਰੂ ਪਰ ਉਪਕਾਰੀ ਗੁਰੂ ਨਾਨਕ ਸਾਹਿਬ ਜੀ ਅੱਗੇ ਚੱਲ ਪਏ ਹਨ, ਸਮਾਂ ਵੀ ਹੋ ਗਿਆ ਭਾਈ ਗੁਰਮੁਖ ਪਿਆਰਿਓ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉਹ ਕਈ ਵਾਰੀ ਪੰਕਤੀ ਮੈਨੂੰ ਦੁਬਾਰੇ ਪੁੱਛਣੀ ਪੈ ਜਾਂਦੀ, ਮੇਰਾ ਕੰਨ ਖਰਾਬ ਹੈ, ਸਮਝ ਨਹੀਂ ਆਉਂਦੀ। ਫੈਨ ਇਹ ਭਾਈ ਜੋਗਿੰਦਰ ਸਿੰਘ ਦਾ ਬਹੁਤ ਵਧੀਆ ਇਹ ਪਾਠੀ ਨੇ, ਗੁਰਮੁਖ ਪਿਆਰੇ ਨੇ, ਬੜਾ ਸੁੰਦਰ ਪੜ੍ਹਾਈ ਕਰਦੇ ਨੇ, ਪਰ ਥੋੜਾ ਜਿਹਾ ਮੇਰੇ ਕੰਨ ਖਰਾਬ ਕਰਕੇ ਨਾ ਕਈ ਵਾਰੀ ਮੈਨੂੰ ਸਮਝ ਨਹੀਂ ਆਉਂਦੀ, ਫਿਰ ਮੈਨੂੰ ਦੁਬਾਰੇ ਪੁੱਛਣੀ ਪੈਂਦੀ ਹੈ। ਸੋ ਇਸ ਕਰਕੇ ਗੁਸਤਾਖੀ ਮਾਫ਼, ਸਾਰੀਆਂ ਸੰਗਤਾਂ ਗੁਰੂ ਬਖਸ਼ਣਹਾਰ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਨਾਮਦਾਨ ਬਖਸ਼ਦੇ ਪਾਈ ਹੈ, ਸੁਣਿਆ ਹੋਇਆ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਸੰਗ ਸਾਡੇ ਹਿਰਦਿਆਂ ਚ ਵੱਜ ਜਾਏ, ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਏ ਔਰ ਸਾਡਾ ਸੁਣਾਇਆ ਸਫਲਾ ਹੋ ਜਾਏ, ਤੁਹਾਡਾ ਸੁਣਿਆ ਸਫਲਾ ਹੋ ਜਾਏ ਔਰ ਭਾਈ ਜੋਗਿੰਦਰ ਸਿੰਘ ਦਾ ਪੜ੍ਹਿਆ ਸਫਲਾ ਹੋ ਜਾਏ, ਤੇ ਸਾਰਿਆਂ ਤੇ ਕਲਯੁਗ ਦੇ ਪ੍ਰਭਾਵ ਤੋਂ ਬਚ ਜਾਈਏ। ਇਹ ਗੁਰੂ ਨਾਨਕ ਦੇ ਚਰਨਾਂ ਚ ਬੇਨਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਦਿਆਲਤਾ ਕਰਨ, ਸਾਨੂੰ ਐਸਾ ਜੀਵਨ ਬਖਸ਼ ਦੇਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰ ਲਈਆਂ। ਹੁਣ ਆਪਣੇ ਕੋਲ ਜੋ ਕਵੀਸ਼ਰੀ ਜੱਥਾ ਹੈ ਉਹਦੇ ਕੋਲੋਂ ਵੀ ਗੁਰ ਇਤਿਹਾਸ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਕਿਉਂਕਿ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੈ। ਕਥਾ, ਕੀਰਤਨ, ਤੁਹਾਡੀ ਵਾਰਾਂ, ਕਵੀਸ਼ਰੀ, ਇਹ ਮਰਜ਼ਾਦਾ ਮੁੜ ਤੋਂ ਚੱਲੀ ਆਉਂਦੀ ਹੈ ਸਾਰੀ। ਇਹ ਸਾਰੇ ਦੇ ਸਾਰੇ ਪ੍ਰੋਗਰਾਮ ਜੋ ਵੀ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਹੋ ਰਹੇ ਹਨ, ਸਾਰਿਆਂ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।